ਬੜੇ ਬੁੱਧੀਮਾਨ ਮਹਾਂਪੁਰਸ਼ ਹੋਏ ਹੋ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਾਰ ਸਤਿਗੁਰਾਂ ਦੀ ਵੀ ਸੇਵਾ ਕੀਤੀ ਹੈ। ਇਹ ਸਤਿਗੁਰਾਂ ਤੋਂ ਬਾਅਦ ਲਗਭਗ 26 ਸਾਲ ਹੋਰ ਦਸਵੇਂ ਪਾਤਸ਼ਾਹ ਤੋਂ ਬਾਅਦ ਪੰਥ ਦੀ ਅਗਵਾਈ ਕੀਤੀ। 90 ਸਾਲ ਦੀ ਉਮਰ ਚ ਭਾਈ ਸਾਹਿਬ ਸ਼ਹੀਦ ਹੋਏ ਨੇ। ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਲਗਭਗ 60-62 ਵੀ ਸ਼ਹੀਦ ਹੋਏ ਨੇ। ਐਸੀ ਮਹਾਨ ਪਵਿੱਤਰ ਆਤਮਾ ਜਿਨ੍ਹਾਂ ਨੇ ਬਹੁਤ ਸਾਰੇ ਗ੍ਰੰਥਾਂ ਦੀ ਰਚਨਾ ਕੀਤੀ ਹੈ। ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਲਿਖਿਆ ਹੈ। ਦਸਵੇਂ ਪਾਤਸ਼ਾਹ ਦੀ ਬਾਣੀ ਵੀ ਉਹਨਾਂ ਨੇ ਇਕੱਤਰ ਕਰਕੇ ਸਰੂਪ ਲਿਖਿਆ ਹੈ। ਤੇ ਉਹਨਾਂ ਨੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀਆਂ 2 ਵਾਰਾਂ, ਪਹਿਲੀ ਤੇ 11ਵੀਂ ਵਾਰ ਦਾ ਟੀਕਾ ਲਿਖਿਆ ਹੈ। ਹੋਰ ਵੀ ਉਹਨਾਂ ਨੇ ਜੱਚੀ ਸਾਹਿਬ ਦਾ ਵੀ ਟੀਕਾ ਕੀਤਾ ਹੈ। ਇਸ ਤਰ੍ਹਾਂ ਉਹਨਾਂ ਤੋਂ ਵੀ ਗੁਰ ਵਿਲਾਸ ਪਾਤਸ਼ਾਹੀ ਸਿੰਘ ਦੀ ਕਦਰ ਭਾਈ ਭਗਤ ਸਿੰਘ ਜੀ ਨੇ ਸੁਣ ਕੇ ਲਿਖੀ ਹੈ। ਉਹਨਾਂ ਤੋਂ ਵੀ ਗੁਰ ਵਿਲਾਸ ਪਾਤਸ਼ਾਹ 10ਵੀਂ ਕੇਸਰੀ ਵਾਹਿਗੁਰੂ ਗੋਇੰਦ ਸਿੰਘ ਕਲਾਲ ਨੇ ਲਿਖੀ ਹੈ। ਉਹਨਾਂ ਮਹਾਂਪੁਰਸ਼ਾਂ ਦਾ ਬਹੁਤ ਵੱਡਾ ਉਪਕਾਰ, ਸਾਰਾ ਜੀਵਨ ਭਾਈ ਮਨੀ ਸਿੰਘ ਸਾਹਿਬ ਜੀ ਦਾ ਗੁਰਸਿੱਖੀ ਦੇ ਪ੍ਰਚਾਰ ਤੇ ਲੱਗਦਾ ਹੈ। ਇਸ ਸ਼ੁਭ ਗ੍ਰੰਥ ਵਿੱਚ ਮੈਂ ਕਹਾਂ, ਕਵੀ ਜੀ ਕਹਿੰਦੇ ਭਾਈ ਮਨੀ ਸਿੰਘ ਦੁਆਰਾ ਕਹੀ ਹੋਈ ਕਥਾ ਨੂੰ ਅਸੀਂ ਆਧਾਰ ਬਣਾਵਾਂਗੇ, ਇਸ ਗ੍ਰੰਥ ਦੇ ਵਿੱਚ ਲਿਖਾਂਗੇ। ਹੋਰ ਵੀ ਜਿੱਥੋਂ ਕਿੱਥੋਂ ਮਹਾਰਾਜ ਸਾਹਿਬ ਜੀ ਦੀ ਕਥਾ ਮਿਲੇਗੀ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਜਸ ਜਿੱਥੋਂ ਵੀ ਲੱਭੇਗਾ, ਉਹ ਅਸੀਂ ਇਸ ਗ੍ਰੰਥ ਦੇ ਵਿੱਚ ਲਿਖਾਂਗੇ। ਸਾਰੇ ਮਹਾਂਪੁਰਸ਼ਾਂ ਕੋਲੋਂ ਇਤਿਹਾਸ ਲੈ ਲੈ ਕੇ ਲਿਖਾਂਗੇ। ਗੁਰੂ ਤੇ ਸਿੱਖਾਂ ਦੇ ਮੁੱਖ ਤੋਂ ਵੀ ਜਵਾਨੀ ਵੀ ਕਥਾ ਸੁਣੀ ਹੈ। ਕਈ ਪ੍ਰਸੰਗ ਐਸੇ ਨੇ ਜਿਹੜੇ ਲਿਖੇ ਨਹੀਂ ਮਿਲਦੇ। ਅੱਜ ਕੱਲ੍ਹ ਵੀ ਕਈ ਪ੍ਰੇਮੀ ਇਹੋ ਜਿਹੇ ਕਹਿਣਗੇ, ਦੱਸੋ ਜੀ ਕਿੱਥੇ ਲਿਖੀ ਹੈ, ਪੂਰੀ ਗੱਲ ਉਹਨਾਂ ਦੇ ਕਰ ਦਿਓ, ਫਟਾਫਟ ਕਹਿਣਗੇ ਦੱਸੋ ਜੀ ਕਿੱਥੇ ਲਿਖੀ ਹੈ। ਤੇ ਜਦੋਂ ਉਹਨਾਂ ਨੂੰ ਲਿਖੀ ਦਿਖਾ ਲਈਏ, ਫਿਰ ਚਰਡਾ ਦਿੰਦੇ ਹਾਂ। ਪਰ ਸਾਧ ਸੰਗਤ ਜੀ, ਸਾਰੀਆਂ ਗੱਲਾਂ ਲਿਖੀਆਂ ਵੀ ਨਹੀਂ ਹੁੰਦੀਆਂ, ਸਾਰੀਆਂ ਗੱਲਾਂ ਨਹੀਂ ਲਿਖੀਆਂ ਹੁੰਦੀਆਂ। ਕਈ ਗੱਲਾਂ ਜਵਾਨੀ ਚੱਲਦੀਆਂ, ਗਾਂਹ ਦੀ ਗਾਂਹ, ਗਾਂਹ ਦੀ ਗਾਂਹ। ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਨੇ, ਭਾਈ ਸੰਤੋਖ ਸਿੰਘ ਕਹਿੰਦੇ ਸਾਰਾ ਇਤਿਹਾਸ ਲਿਖਿਆ ਵੀ ਨਹੀਂ ਮਿਲਦਾ। ਜਿਹੜੇ ਉੱਥੇ ਰਹਿਣ ਵਾਲੇ ਸਿੰਘ ਹੁੰਦੇ ਨਾ, ਉਹ ਦੱਸਦੇ ਕਿ ਸਾਡੇ ਪਿੰਡ ਮਹਾਰਾਜ ਆਏ ਸੀ, ਸਤਿਗੁਰੂ ਨੇ ਆਹ ਕੌਤਕ ਕੀਤਾ, ਸਾਡੇ ਪਿੰਡ ਮਹਾਰਾਜ ਆਏ, ਸਤਿਗੁਰੂ ਨੇ ਆਹ ਕੌਤਕ ਕੀਤਾ। ਉਸ ਤੋਂ ਕਈ ਪ੍ਰਸੰਗ ਲਿਖੇ ਹੋਏ ਮਿਲਦੇ ਨੇ, ਕਈ ਬਜ਼ੁਰਗਾਂ ਤੋਂ ਸੁਣ ਸੁਣ ਕੇ ਲਿਖੇ ਨੇ। ਹਾਂਜੀ, ਸਾਰਾ ਇਤਿਹਾਸ ਪਿੰਡ ਪਿੰਡ ਜਾ ਕੇ ਅਸੀਂ ਇਕੱਠਾ ਕੀਤਾ, ਬਜ਼ੁਰਗਾਂ ਦੇ ਬਿਆਨ ਇਸ ਗ੍ਰੰਥ ਵਿੱਚ ਲਿਖੇ ਹਨ। ਸੰਗਤਾਂ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਮਹਾਰਾਜ ਨੇ ਕਵਿਤਾ ਦਾ ਬਹੁਤ ਵੱਡਾ ਗੁਣ ਦਿੱਤਾ ਸੀ। ਖੁਦ ਕਵੀ ਤੋਂ ਪਾਤਸ਼ਾਹ ਨੇ ਸਮਝੇ ਆਪਣੀ ਕੋਈ ਪਵਿੱਤਰ ਆਤਮਾ ਖਾਲਸੇ ਪੰਥ ਦਾ ਇਤਿਹਾਸ, ਗੁਰੂ ਦਾ ਇਤਿਹਾਸ ਲਿਖਣ ਲਈ ਭੇਜੀ ਸੀ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸੋਹਣੇ ਸੰਦਾਂ ਵਿੱਚ ਮੈਂ ਆਪਣੇ ਗੁਰਦੇਵ ਦਾ ਇਤਿਹਾਸ ਲਿਖਾਂਗਾ। ਜਿੱਥੇ ਕਿਤੇ ਹੋਰ ਥਾਵਾਂ ਤੇ ਵੀ ਕਥਾ ਦੇ ਸਰੋਤ ਮਿਲਦੇ, ਜਿੱਥੇ ਜਿੱਥੇ ਗੁਰੂ ਮਹਾਰਾਜ ਗਏ ਨੇ, ਉੱਥੇ ਜਿਹੜੇ ਕੌਤਕ ਹੋਏ ਨੇ ਉਹ ਦੂਜੀਆਂ ਥਾਵਾਂ ਤੇ ਪਤਾ ਨਹੀਂ ਲੱਗਦਾ। ਜਿਹੜੇ ਪਿੰਡ ਚ ਮਹਾਰਾਜ ਗਏ, ਉਸ ਪਿੰਡ ਦੇ ਬਜ਼ੁਰਗਾਂ ਨੂੰ ਪਤਾ ਹੁੰਦਾ, ਸੀਨਾ ਬਸੀਨਾ, ਪੁੱਤਰ ਪੋਤਰੇ ਪੜਪੋਤਰੇ ਗਾਂਹ ਦੀ ਗਾਂਹ ਸੰਭਾਲਦੇ, ਦਾਦੇ ਪੜਦਾਦੇ ਤੋਂ ਸੁਣ ਕੇ ਆਪਣੀਆਂ ਸਦਸਤ ਨੂੰ ਦੱਸਦੇ ਨੇ ਕਿ ਸਾਡੇ ਪਿੰਡ ਗੁਰੂ ਸਾਹਿਬ ਜੀ ਆ ਕੇ ਆਹ ਪੌਤਕ ਕੀਤਾ, ਸਾਡੇ ਪਿੰਡ ਸਤਿਗੁਰਾਂ ਨੇ ਆਹ ਪੌਤਕ ਕੀਤਾ। ਸੋ ਉਹ ਪਿੰਡਾਂ ਵਿੱਚ ਜਾ ਕੇ, ਸ਼ਹਿਰਾਂ ਵਿੱਚ ਜਾ ਕੇ ਵੀ ਕਥਾ ਇਕੱਠੀ ਕੀਤੀ ਹੈ। ਜੋ ਕਥਾ ਮੈਂ ਗ੍ਰੰਥਾਂ ਚੋਂ ਪੜ੍ਹੀ ਹੈ, ਜੋ ਮਹਾਂਪੁਰਸ਼ਾਂ ਤੋਂ ਸੁਣੀ ਹੈ, ਨਗਰਾਂ ਪਿੰਡਾਂ ਚ ਜਾ ਕੇ ਸੰਭਾਲੀ ਹੈ, ਉਹ ਸਾਰੇ ਸ੍ਰੀ ਗੁਰੂ ਪ੍ਰਤਾਪ ਸਿੰਘ ਗ੍ਰੰਥ ਵਿੱਚ ਲਿਖਾਂਗੇ।
ਸ੍ਰੀ ਗੁਰੂ ਕੋਲ ਇਤਿਹਾਸ
ਕਵੀ ਜੀ ਕਹਿੰਦੇ, ਸਾਡੇ ਸਤਿਗੁਰੂ ਮਹਾਰਾਜ 10 ਪਾਤਸ਼ਾਹੀਆਂ ਦਾ ਇਤਿਹਾਸ ਹੈ। ਉਹ ਜਗਤ ਦੇ ਵਿੱਚ ਰਲਿਆ ਮਿਲਿਆ ਥਾਂ ਥਾਂ ਦੀ ਇੱਕ ਥਾਂ ਤੇ ਨਹੀਂ, ਇੱਕ ਸਾਲ ਦੇ ਤੇ ਭਾਈ ਸੰਤੋਖ ਸਿੰਘ ਨੇ ਕੀਤਾ ਸ਼ਾਸਤਰ ਨੇ ਇਕੱਠਾ। ਪਹਿਲਾ ਇਤਿਹਾਸ ਤੁਸੀਂ ਪੜ੍ਹ ਲਓ, ਸਾਰਾ ਇਤਿਹਾਸ ਇੱਕ ਗ੍ਰੰਥ ਚੋਂ ਨਹੀਂ ਮਿਲਦਾ। ਕਿਸੇ ਥੋੜ੍ਹੀਆਂ ਸਾਥੀਆਂ ਕਿਸੇ ਦੇ ਜਾਤੀਆਂ ਪੋਥੀਆਂ ਦੇ ਹੋਰ ਵੀ ਨੇ, ਪਰ ਇਹ ਸਭ ਤੋਂ ਪਹਿਲਾਂ ਵੀ ਲਿਖੀਆਂ। ਪਰ ਜਿਹੜਾ ਕੰਮ ਭਾਈ ਸੰਤੋਖ ਸਿੰਘ ਨੇ ਕੀਤਾ ਹੋਰ ਕਿਸੇ ਤੋਂ ਨਹੀਂ ਹੋਇਆ। ਜਿੰਨਾ ਖਜ਼ਾਨਾ ਇਹਨਾਂ ਨੇ ਇਕੱਠਾ ਕੀਤਾ, ਜਿੰਨਾ ਗੁਰੂ ਦਾ ਜਸ ਭਾਈ ਸਾਹਿਬ ਨੇ ਥਾਂ ਥਾਂ ਪਿੰਡ ਪਿੰਡ ਨਗਰ ਨਗਰ ਪੈਦਲ ਜਾ ਕੇ ਇਕੱਠਾ ਕੀਤਾ। ਸੋ ਕਵੀ ਜੀ ਲਿਖ ਰਹੇ ਨੇ, ਸ੍ਰੀ ਗੁਰੂ ਕੋ ਇਤਿਹਾਸ ਜਗਤ ਮੈਂ, ਜਗਤ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਜੋ ਇਤਿਹਾਸ ਹੈ ਉਹ ਖਿੰਡਿਆ ਪੁੰਡਿਆ ਹੈ, ਉਹਨੂੰ ਇੱਕ ਥਾਂ ਤੇ ਇਕੱਠਾ ਕਰਨ ਦੀ ਮੇਰੀ ਸੇਵਾ ਲੱਗੀ। ਹਾਂਜੀ, ਜਿਵੇਂ ਸਿੱਖ ਧਰਮ ਨੇ ਹਿਕਮ ਚੰਨਾ ਮਿਲਿਆ ਹੈ, ਜਿਵੇਂ ਰੇਤੇ ਦੇ ਵਿੱਚ ਸੋਨਾ ਰਲ ਜਾਵੇ ਤੇ ਹਰ ਕੋਈ ਤੇ ਨਾ ਕੱਢ ਸਕਦਾ। ਬਰੀਕ ਸੋਨਾ ਜਿਹੜਾ ਹੈ, ਸੋਨੇ ਦੇ ਕਣ ਰੇਤੇ ਵਿੱਚ ਰਲ ਜਾਂਦੇ ਹਨ, ਪਰ ਜਿਹੜਾ ਚੰਗਾ ਡਾਂਵਲਾ ਸੁਨਿਆਰਾ ਉਹਨੂੰ ਤਰੀਕੇ ਨਾਲ ਕੱਢ ਲੈਂਦਾ ਹੈ। ਸਤਿਗੁਰਾਂ ਦਾ ਇਤਿਹਾਸ ਸੋਨੇ ਵਰਗਾ ਜਗਤ ਰੂਪੀ ਰੇਤੇ ਵਿੱਚ ਹੁੰਦਿਆ ਹੋਇਆ, ਨਗਰਾਂ ਪਿੰਡਾਂ ਸ਼ਹਿਰਾਂ ਦੂਰ ਦੂਰ ਫੈਲਿਆ ਹੋਇਆ, ਮੈਂ ਉਹ ਸਾਰਾ ਚੁਣ ਚੁਣ ਕੇ ਲਿਆਵਾਂਗਾ। ਸਮਸਤ ਉਹ ਸਾਰਾ ਸਮਸਤ ਇਤਿਹਾਸ ਮੈਂ ਲਿਖ ਲਿਆਂਗਾ ਗੁਰੂ ਜੀ ਦਾ, ਕਾਹਦੇ ਵਾਸਤੇ ਲਿਖਾਂਗਾ? ਤੇ ਕਵੀ ਜੀ ਦੀ ਗੁਰਸਿੱਖੀ ਬੋਲ ਰਹੀ ਹੈ। ਉਹ ਕਹਿੰਦੇ ਮੈਂ ਆਪਣੀ ਵਡਿਆਈ ਕਰਾਉਣ ਵਾਸਤੇ ਨਹੀਂ, ਆਪਣੀ ਮਹਾਨਤਾ ਦਰਸਾਉਣ ਵਾਸਤੇ ਨਹੀਂ ਕਰਾਂਗਾ, ਮੈਂ ਆਪਣੀ ਬਾਣੀ ਨੂੰ ਸਫਲਾ ਕਰਨ ਲਈ ਕਰਾਂਗਾ, ਆਪਣੀ ਕਰਮ ਨੂੰ ਸਫਲਾ ਕਰਨ ਲਈ ਕਰਾਂਗਾ, ਤਾਂ ਕਿ ਮੇਰਾ ਇਹ ਮਨੁੱਖਾ ਜਨਮ ਸਫਲ ਹੋ ਜਾਵੇ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਗਰੀਬ ਦੀ ਧਾਰਨਾ ਸਫਲ ਹੋ ਜਾਵੇ। ਇਹ ਭਾਈ ਸਾਹਿਬ ਜੀ ਦੇ ਅੰਦਰੋਂ ਜਿਹੜੀ ਇੱਕ ਗੁਰਸਿੱਖ ਆਤਮਾ ਹੈ, ਅੱਜ ਕੱਲ੍ਹ ਕੋਈ ਛੋਟੀ ਜਿਹੀ ਕਿਤਾਬ ਲਿਖ ਦਿੰਦਾ ਨਾ ਤੇ ਉਹ ਕਹਿੰਦਾ ਸਭ ਹੱਥ ਰਾਖਵੇਂ ਹਨ ਉੱਤੇ ਲਿਖਿਆ ਹੁੰਦਾ। ਕਵੀ ਜੀ ਨੇ ਐਡਾ ਵੱਡਾ ਗ੍ਰੰਥ ਲਿਖਿਆ, ਐਡੀ ਵੱਡੀ ਮਿਹਨਤ ਕੀਤੀ, ਉਹਦੇ ਬਦਲੇ 'ਚ ਮੰਗਿਆ ਕੀ ਸੀ ਕਿ ਮੈਨੂੰ ਸਿੱਖੀ ਦੇ ਦਿਓ, ਸਤਿਗੁਰੂ ਮੈਨੂੰ ਆਪਣਾ ਸੇਵਕ ਬਣਾ ਲਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਮਹਾਂਕਵੀ ਕਵਿਰਾਜ ਸੰਤੋਖ ਸਿੰਘ ਜੀ ਕਹਿੰਦੇ ਆ, ਸਤਿਗੁਰਾਂ ਦੀ ਕਥਾ ਮੈਂ ਲਿਖ ਰਿਹਾ, ਆਪਣੀ ਵਡਿਆਈ ਕਰਾਉਣ ਲਈ ਨਹੀਂ ਲਿਖ ਰਿਹਾ, ਆਪ ਪੈਸੇ ਕਮਾਉਣ ਲਈ ਨਹੀਂ ਲਿਖ ਰਿਹਾ, ਕਿਸੇ ਦੁਨਿਆਵੀ ਸ਼ੋਹਰਤ ਵਾਸਤੇ ਨਹੀਂ ਲਿਖ ਰਿਹਾ, ਮੈਂ ਲਿਖ ਰਿਹਾ ਕਿ ਮੇਰੇ ਗਰੀਬ ਨਿਵਾਜ, ਮੇਰਾ ਮਨੁੱਖਾ ਜਨਮ ਤੇ ਮੇਰੀ ਰਸਨਾ ਤੋਂ ਮੇਰੀ ਜੀਵ ਮੇਰੀ ਬਾਣੀ ਨੂੰ ਸਫਲੀ ਕਰ ਦੇ। ਆਪਣਾ ਜੀਵਨ ਸਫਲਾ ਕਰਨ ਲਈ ਮੈਂ ਆਪਣੇ ਗੁਰਦੇਵ ਦਾ ਜਸ ਉਚਾਰਦਾ ਹਾਂ। ਜਿਵੇਂ ਦਹੀਂ ਦੇ ਵਿੱਚ ਦੁੱਧ ਦੇ ਵਿੱਚ ਘਿਓ ਹੁੰਦਾ ਹੈ, ਉਹਨੂੰ ਚੰਗੀ ਤਰ੍ਹਾਂ ਰਿੜ ਕੇ ਕੱਢਿਆ ਜਾਂਦਾ, ਉੱਦਾਂ ਤਾਂ ਨਹੀਂ ਨਿਕਲਦਾ। ਜਿਹਨੂੰ ਪਤਾ ਹੈ ਤਰੀਕਾ ਹੈ, ਉਹ ਦੁੱਧ ਦਾ ਦਹੀਂ ਜਮਾ ਕੇ ਉਹਦੇ ਵਿੱਚ ਫਿਰ ਮਧਾਣੀ ਪਾ ਕੇ ਉਹਨੂੰ ਰਿੜਕਦਾ, ਤਾਂ ਉਹ ਮੱਖਣ ਕੱਢ ਲੈਂਦਾ। ਇਸੇ ਤਰ੍ਹਾਂ ਮੈਂ ਸਤਿਗੁਰਾਂ ਦੇ ਇਤਿਹਾਸ ਦਾ ਮੱਖਣ ਕੱਢ ਕੇ ਖਾਲਸੇ ਪੰਥ ਨੂੰ ਦਿਆਂਗਾ। ਸੰਸਾਰ ਦੇ ਵਿੱਚ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ, ਬਜ਼ੁਰਗਾਂ ਦੇ ਕੋਲੋਂ ਬਚਨ ਸੁਣ ਕੇ, ਜਿਹੜੇ ਪ੍ਰਤੀਪੱਖੀ ਹਨ, ਵਿਰੋਧੀ ਹਨ, ਉਹਨਾਂ ਦਾ ਦਲੀਲ ਨਾਲ ਖੰਡਨ ਕਰਕੇ, ਤੇ ਗੁਰਮਤ ਦਾ ਪੱਖ ਜਿਹੜਾ ਮੈਂ ਉਜਾਗਰ ਕਰਾਂਗਾ। ਗੁਰੂ ਸਾਹਿਬ ਦਾ ਅਰਦਾਸ ਲਿਖਾਂਗਾ, ਜਿਹੜਾ ਗੁਰੂ ਖਾਲਸੇ ਨੂੰ ਸਦੀਆਂ ਤੱਕ ਖੁਸ਼ੀਆਂ ਦਿੰਦਾ ਰਹੇਗਾ। ਸਾਧ ਸੰਗਤ ਦੀ ਕਵੀਰਾਜ ਸੰਤੋਖ ਸਿੰਘ ਦੇ ਸਮੇਂ ਬੜੇ ਬੜੇ ਅਮੀਰ ਬੰਦੇ ਹੋਣਗੇ, ਉਹਨਾਂ ਤੋਂ ਬਾਅਦ ਵੀ ਬੜੇ ਬੜੇ ਧਨਾੜ ਬੰਦੇ ਹੋਏ ਹੋਣਗੇ, ਸਭ ਚਲੇ ਗਏ ਨੇ, ਭਾਈ ਸੰਤੋਖ ਸਿੰਘ ਨਹੀਂ ਮਰੇਗਾ, ਜਿੰਦਾ ਰਹੇਗਾ ਸਦਾ ਸਦਾ। ਇਹ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਦੀ ਜਿਹੜੀ ਕਿਰਤ ਹੈ, ਇਹ ਸਾਨੂੰ ਗੁਰ ਇਤਿਹਾਸ ਦੇ ਨਾਲ ਜੋੜਦੀ ਰਹੇਗੀ। ਅਸੀਂ ਜਿੰਨਾ ਮਰਜ਼ੀ ਅੱਜ ਜ਼ੋਰ ਲਾ ਲਈਏ, ਅਜੇ ਤੱਕ ਤਾਂ ਹੋਇਆ ਨਹੀਂ ਕੋਈ ਕਵੀਰਾਜ ਸੰਤੋਖ ਸਿੰਘ ਜੀ ਵਰਗਾ ਵਿਦਵਾਨ ਕਿ ਜਿਹੜਾ ਦਸਾਂ ਗੁਰੂਆਂ ਦਾ ਇਤਿਹਾਸ ਆਪਣੇ ਤੌਰ 'ਤੇ ਜਿੰਨਾ ਇਹਨਾਂ ਨੇ ਲਿਖਿਆ ਹੈ, ਸਤਿਕਾਰਯੋਗ ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖਿਆ, ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਵੀ ਛੋਟੇ ਛੋਟੇ ਕਿਤਾਬਚਿਆਂ ਵਿੱਚ ਥੋੜ੍ਹਾ ਜਿਹਾ ਇਤਿਹਾਸ ਗੁਰੂ ਸਾਹਿਬ ਦਾ ਲਿਖਿਆ, ਔਰ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਨੇ ਵੀ ਲਿਖਿਆ, ਪਰ ਸਾਰਾ ਇਹਨੂੰ ਵੇਖ ਕੇ ਲਿਖਿਆ, ਆਪਣੇ ਕੋਲੋਂ ਤਾਂ ਰਿਹਾ ਲਿਖਿਆ, ਇਹਨਾਂ ਦੇ ਇਸ ਤਕਰ ਕੀਤੀ ਸਾਰਿਆਂ ਨੇ। एक खजाना कभी भी कह रहे हैं कि मैं लिख कर दे रहा खाल सुखा पेटा कर
ਸੰਸਾਰ
ਵਿਚ ਆ ਗਏ ਹਜ਼ਾਰਾਂ ਲੱਖਾਂ ਸਾਲਾਂ ਤੋਂ ਦੁਨੀਆਂ ਚ ਕੰਮ ਆਏ ਹੋਏ ਉਹਨਾਂ ਰਤਨਾਂ ਦੀ ਦੁਨੀਆਂ ਵਰਤੋਂ ਕਰਦੀ ਫਾਇਦਾ ਦਿੰਦੇ ਨੇ ਆਪਣੇ ਗੁਰੂ ਮਹਾਰਾਜ ਦਾ ਜਸ ਕੱਢਾਂਗਾ ਤੇ ਉਹ ਸੰਸਾਰ ਦੇ ਵਿੱਚ ਰੱਖਾਂਗਾ ਹਜ਼ਾਰਾਂ ਸਾਲ ਤਾਈਂ ਗੁਰੂ ਕੇ ਸਿੱਖ ਇਸ ਕਥਾ ਤੋਂ ਰਸ ਮਾਣਦੇ ਰਹਿਣਗੇ ਸਭ ਥਾਂ ਤੋਂ ਸੁਣ ਕੇ ਇੱਕ ਥਾਂ ਤੇ ਲਿਖਾਂਗਾ ਇਤਿਹਾਸ ਸਾਰਾ ਪਹਿਲਾਂ ਮੈਂ ਸਤਿਗੁਰੂ ਨਾਨਕ ਦੇਵ ਜੀ ਦੀ ਕਥਾ ਨੂੰ ਜਨਮ ਸਾਖੀ ਦੇ ਆਧਾਰ ਤੇ ਸੰਗਾਂ ਵਿੱਚ ਲਿਖਿਆ ਸੀ ਅੰਬਾਲੇ ਤੋਂ ਅੱਗੇ ਜਮੁਨਾ ਨਗਰ ਜਗਾਦਰੀ ਹੈ ਜਗਾਦਰੀ ਤੋਂ ਪੌਂਟੇ ਸਾਹਿਬ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਅੱਗੇ ਲਾਗੇ ਬੂੜੀਆ ਪਿੰਡ ਹੈ ਬੂੜੀਏ ਜੋ ਭਾਈ ਸਾਹਿਬ ਤੋਂ ਲੈਂਦੇ ਸਨ 1880 ਬਿਕਰਮੀ 1823 ਈਸਵੀ ਨੂੰ ਨਾਨਕ ਪ੍ਰਕਾਸ਼ ਗ੍ਰੰਥ ਉੱਥੇ ਪੂਰਾ ਹੋਇਆ ਸੀ ਜਿਹਦੀ ਆਪਾਂ ਦੋ ਹਫ਼ਤੇ ਹੋਏ ਨੇ ਭੋਗ ਪਾਇਆ ਪੂਰਵ ਮੈਂ ਸ੍ਰੀ ਨਾਨਕ ਪ੍ਰਕਾਸ਼ ਪਹਿਲਾਂ ਮੈਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਸੰਧਾ ਮੈਥੋਂ ਲਿਖਿਆ ਹੈ ਮਨ ਵਿੱਚ ਇੱਛਾ ਸੀ ਵੀ ਬਾਕੀ ਗੁਰੂ ਮਹਾਰਾਜ ਦਾ ਇਤਿਹਾਸ ਵੀ ਲਿਖੋ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜੀਆਂ ਨੌ ਪਾਤਸ਼ਾਹੀਆਂ ਹੋਈਆਂ ਨੇ ਸਤਿਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਕਲਗੀ ਧਰ ਮਹਾਰਾਜ ਤੱਕ ਉਹਨਾਂ ਨੌ ਪਾਤਸ਼ਾਹੀਆਂ ਦਾ ਇਤਿਹਾਸ ਵੀ ਲਿਖਣਾ ਚਾਹੁੰਦਾ ਸੀ ਮੈਂ ਪਰ ਪਾਣਾ ਇਹੋ ਜਿਹਾ ਪਿੱਛੋਂ ਮੌਕਾ ਨਹੀਂ ਬਣਿਆ ਬੜੀ ਭਾਣੇ ਵਿੱਚ ਖੇਡ ਸੀ ਭਾਈ ਸੰਤੋਖ ਸਿੰਘ ਬੂੜੀਏ ਰਹਿੰਦੇ ਸਨ ਬਹੁਤ ਜ਼ਿਆਦਾ ਗਰੀਬੀ ਦੇ ਦਿਨ ਕੱਟਦੇ ਸਨ ਕਹਿੰਦੇ ਉਹ ਦੁਆਰ ਪਰ ਕਰਜ਼ਦਾਰ ਠਾਂਡੇ ਰਹਿਣ ਦੇਤ ਘਰ ਬਿਨਾਂ ਰੋਜ਼ਗਾਰ ਰੋਜ਼ਗਾਰ ਪਾਈ ਜਾਂਦੇ ਇੱਕ ਕਵਿਤ ਭਾਈ ਸਾਹਿਬ ਨੇ ਉੱਥੇ ਲਿਖਿਆ ਦੁਆਰ ਪਰ ਕਰਜ਼ਦਾਰ ਬੂਹੇ ਤੇ ਕਰਜ਼ ਮੰਗਣ ਵਾਲੇ ਬਾਣੀਏ ਦੁਕਾਨਦਾਰ ਬੂਹਾ ਖੜਕਾਉਂਦੇ ਵਾਜਾਂ ਮਾਰਦੇ ਗਾਲਾਂ ਕੱਢਦੇ ਸੰਤੋਖ ਸਿੰਘ ਪੈਸੇ ਨਹੀਂ ਲੈਂਦਾ ਸਾਡਾ ਤੂੰ ਰਾਸ਼ਨ ਚੁੱਕ ਕੇ ਲੈ ਜਾਂਦਾ ਮਹੀਨੇ ਦਾ ਉਹਨੂੰ ਪੈਸੇ ਦੇ ਪੈਸੇ ਕਿੱਥੋਂ ਦੇ ਰੁਜ਼ਗਾਰ ਹੀ ਕੋਈ ਨਹੀਂ ਕਵੀ ਜੀ ਬੜੀ ਗਰੀਬੀ ਚ ਨਾਨਕ ਪ੍ਰਕਾਸ਼ ਨੂੰ ਦੇਖਿਆ ਸੀ ਪਰ ਇਸ ਗੱਲ ਦਾ ਜਦੋਂ ਪਤਾ ਸਿੱਖ ਰਾਜਿਆਂ ਨੂੰ ਲੱਗਾ ਪਹਿਲਾਂ ਮਹਾਰਾਜਾ ਕਰਮ ਸਿੰਘ ਪਟਿਆਲਾ ਪਤੀ ਉਹਨਾਂ ਨੂੰ ਲੈ ਕੇ ਆਏ ਸਨ ਪਟਿਆਲੇ ਪਰ ਪਟਿਆਲੇ ਭਾਈ ਸਾਹਿਬ ਦਾ ਮਨ ਨਹੀਂ ਸੀ ਲੱਗਾ ਉੱਥੇ ਕੈਥਲ ਚਲੇ ਗਏ ਸੀ ਉਹ ਗੱਲ ਹੁਣ ਲਿਖ ਰਹੇ ਨੇ ਵਾਤਾਵਰਣ ਰਾਸ ਨਹੀਂ ਹੈ ਪਟਿਆਲੇ ਭਾਈ ਸਾਹਿਬ ਦਾ ਅੰਦਰ ਥੋੜਾ ਹੀ ਸੀ ਕੁਝ ਵਿਦਵਾਨਾਂ ਨੇ ਭਾਈ ਵੀਰ ਸਿੰਘ ਨੇ ਸ਼ਾਇਦ ਲਿਖਿਆ ਹੈ ਕਿ ਦੋ ਕੁ ਮਹੀਨੇ ਹੀ ਰਹੇ ਸਨ ਦੋ ਕੁ ਮਹੀਨੇ ਤੋਂ ਬਾਅਦ ਉੱਥੋਂ ਚੱਲ ਪਏ ਸਨ ਪਟਿਆਲੇ ਵੀ ਮਨ ਵਿੱਚ ਇੱਛਾ ਰਹੀ ਕਿ ਗੁਰੂ ਮਹਾਰਾਜ ਨੇ ਜਸ ਲਿਖੀਏ ਪਰ ਜਸ ਲਿਖਣ ਦਾ ਉੱਥੇ ਵੀ ਸੁਭਾਵ ਨਹੀਂ ਬਣਿਆ ਫਿਰ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਇਹੋ ਜਿਹਾ ਬਿੱਤ ਬਣਾਈ ਭਾਈ ਸੰਤੋਖ ਸਿੰਘ ਜੀ ਕੈਥਾਂ ਦੇ ਰਾਜੇ ਨੂੰ ਪਤਾ ਲੱਗਾ ਭਾਈ ਉਦੇ ਸਿੰਘ ਜੀ ਮਹਾਰਾਜਾ ਉਦੇ ਸਿੰਘ ਜੀ ਜਿਹਨੂੰ ਭਾਈ ਸਾਹਿਬ ਦਾ ਖਿਤਾਬ ਸੀ ਪੰਥ ਵਿੱਚ ਰਾਜੇ ਤਾਂ ਹੋਰ ਵੀ ਹੋਏ ਨੇ ਪਟਿਆਲੇ ਦਾ ਨਾਭੇ ਦਾ ਜੀਂਦ ਦਾ ਫਰੀਦਕੋਟ ਦਾ ਹੋਰ ਵੀ ਕਈ ਰਾਜੇ ਹੋਏ ਨੇ ਪਰ ਜਿਹੜਾ ਕੈਥੋਂ ਦਾ ਰਾਜਾ ਸੀ ਇਹਨੂੰ ਸਾਰੇ ਭਾਈ ਸਾਹਿਬ ਕਹਿੰਦੇ ਸੀ ਪੰਥ ਵਿੱਚ ਕਿਉਂ ਇਹ ਭਾਈ ਭਗਤੂ ਜੀ ਦੇ ਅਸਮਾਨ ਜੋ ਗੁਰੂ ਰਾਮਦਾਸ ਜੀ ਨੇ ਚੌਥੇ ਪਾਤਸ਼ਾਹ ਨੇ ਮਾਈ ਭਿੱਖਾਂ ਨੂੰ ਵਰ ਦਿੱਤਾ ਸੀ ਸੋਨੇ ਦੀ ਵਧਾਣੀ ਹੋਵੇ ਪੋਤਰੇ ਨੂੰ ਦੁੱਧ ਰਿੜਕਦੀ ਵੇਖੋ ਮਹਾਰਾਜ ਤੋਂ ਤਿੰਨ ਚੀਜ਼ਾਂ ਮੰਗ ਲਈਆਂ ਸੀ ਤੇ ਮਹਾਰਾਜ ਨੇ ਆਖਿਆ ਚੰਗਾ ਸੋਨੇ ਦੀ ਵਧਾਣੀ ਵੀ ਹੋਵੇਗੀ ਰਾਜ ਵੀ ਹੋਵੇਗਾ ਪੁੱਤਰ ਪੋਤਰੇ ਵੀ ਹੋਣਗੇ ਤੇ ਵੇਖਣਗੇ ਵੀ ਗੁਰੂ ਰਾਮਦਾਸ ਜੀ ਦੇ ਬਚਨ ਨਾਲ ਇਹ ਵੰਸ਼ ਚੱਲੇ ਸੀ ਭਾਈ ਭਗਤੂ ਦਾ ਜਨਮ ਹੋਇਆ ਭਗਤੂ ਦੇ ਗਾਂ ਗੋਰਾ ਤੇ ਗੋਰੇ ਦਾ ਦਿਆਲ ਦਾਸ ਦਿਆਲ ਦਾਸ ਦਾ ਦੇਸ਼ੋ ਸਿੰਘ ਅੱਗੇ ਲਾਲ ਸਿੰਘ ਤੇ ਕੈਥਲ ਦਾ ਰਾਜਾ ਉਦੇ ਸਿੰਘ ਇਹ ਮਾਂ ਭਾਈ ਸਾਹਿਬ ਤਾਂ ਕਹਿੰਦੇ ਸੀ ਵੀ ਇਹ ਉਹਨਾਂ ਦੇ ਮਹਾਂਪੁਰਸ਼ਾਂ ਦੇ ਅੰਸ਼ ਵੰਸ਼ ਸੀ। ਪੰਜਾਂ ਪਿਆਰਿਆਂ ਨੇ ਸ਼ਾਮਲ ਹੋ ਕੇ ਅੰਮ੍ਰਿਤ ਛਕਾਉਣ ਦੀ ਸੇਵਾ ਵੀ ਇਹਨਾਂ ਤੋਂ ਲਈ ਜਾਂਦੀ ਸੀ। ਭਾਈ ਸਾਹਿਬ ਉਦੇ ਸਿੰਘ ਜੀ ਭਾਈ ਉਦੇ ਸਿੰਘ ਸਾਹਿਬ ਜੀ ਬੜੇ ਗੁਰਸਿੱਖ ਨਿਤਨੇਮੀ ਧਰਮੀ ਰਾਜੇ ਸਨ। ਇੱਥੋਂ ਦੇ ਰਾਜ ਸੀ ਉਹਨਾਂ ਦਾ। ਉਹਨਾਂ ਨੂੰ ਪਤਾ ਲੱਗਾ ਕਿ ਮਹਾਂਕਵੀ ਸੰਤੋਖ ਸਿੰਘ ਸਾਹਿਬ ਜੀ ਪਟਿਆਲੇ 'ਚ ਬੈਠੇ ਨੇ। ਖੁਦ ਮਹਾਰਾਜਾ ਆਪਾਂ ਉਦੇ ਸਿੰਘ ਚੱਲ ਕੇ ਪਟਿਆਲੇ ਆਏ। ਭਾਈ ਸੰਤੋਖ ਸਿੰਘ ਬੇਨਤੀ ਕੀਤੀ, ਕਵੀ ਸਾਹਿਬ ਜੀ ਕਿਰਪਾ ਕਰੋ ਕੈਥਲ ਸ਼ਹਿਰ ਵਿੱਚ ਚੱਲ ਪਾਓ। ਹਾਂਜੀ, ਭਾਈ ਸਾਹਿਬ ਸੰਤੋਖ ਸਿੰਘ ਜੀ ਨੂੰ ਕੈਥਲ 'ਚ ਇੱਕ ਬੜੀ ਆਲੀਸ਼ਾਨ ਹਵੇਲੀ ਦਿੱਤੀ ਗਈ। ਇੱਕ ਪਿੰਡ ਜਗੀਰ ਦਿੱਤਾ, ਪਿੰਡ ਦਾ ਨਾਮ ਹੈ ਮੋਥਲੀ। ਅਜੇ ਵੀ ਉਹ ਲਿਸ਼ਟੀ ਦਾ ਕਾਗਜ਼ ਪਿਆ ਸਰਕਾਰੀ ਰਿਕਾਰਡ ਵਿੱਚ। ਉੱਥੇ ਲਿਖਿਆ ਹੋਇਆ ਮੋਥਲੀ ਸੰਤੋਖ ਸਿੰਘ ਤੋਂ ਬਖਸ਼ਿਆ। ਬਾਕੀ ਫਾਰਸੀ 'ਚ ਇੰਨੀ ਗੱਲ ਪੰਜਾਬੀ 'ਚ ਲਿਖੀ ਮਿਲਦੀ ਹੈ। ਅਤੇ ਉੱਥੇ ਭਾਈ ਸਾਹਿਬ ਨੂੰ ਵਧੀਆ ਕੋਠੀ ਰਹਿਣ ਵਾਸਤੇ ਹੁਣ ਵੀ ਹਵੇਲੀ ਹੈ। ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਵਿਦਵਾਨਾਂ ਦੀਆਂ ਨਿਸ਼ਾਨੀਆਂ ਭੁੱਲ ਰਹੇ ਹਾਂ, ਗਵਾ ਰਹੇ ਹਾਂ। ਅੰਗਰੇਜ਼ਾਂ ਨੇ ਆਪਣੇ ਵਿਦਵਾਨਾਂ ਦੀਆਂ ਸ਼ੇਕਸਪੀਅਰ ਵਰਗੀਆਂ ਦੀਆਂ ਕੋਠੀਆਂ ਹੁਣ ਵੀ ਸਾਂਭ ਕੇ ਰੱਖੀਆਂ ਹੋਈਆਂ, ਪਰ ਸਾਡੇ ਕਵੀ ਸੰਤੋਖ ਸਿੰਘ ਦੀ ਹਵੇਲੀ 'ਚ ਬਾਣੀਆਂ ਰਹਿੰਦੇ ਆ। ਉਹ ਕਹਿੰਦੇ ਆ ਲੈ ਲਓ ਖਰੀਦ ਲਓ, ਪਰ ਅਸੀਂ ਉਹ ਖਰੀਦਦੇ ਨਹੀਂ। ਅਤੇ ਸਾਧ ਸੰਗਤ ਦੀ ਉਹ ਨਿਸ਼ਾਨੀ ਹੈ ਸਾਡੀ, ਕਿਤੇ ਐਡਾ ਵੱਡਾ ਗੁਰ ਇਤਿਹਾਸ ਦਾ ਖਜ਼ਾਨਾ ਇਕੱਠਾ ਹੋਇਆ ਸੀ। ਉਸ ਘਰ ਦੇ ਵਿੱਚ ਭਾਈ ਸਾਹਿਬ ਜੀ ਜਦੋਂ ਆ ਗਏ, ਮਹਾਰਾਜਾ ਉਦੇ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਇੱਕ ਜਪਜੀ ਸਾਹਿਬ ਦਾ ਟੀਚਾ ਸਾਹਮਣੇ ਆਇਆ। ਇੱਕ ਸਾਧੂ ਨੇ, ਉਹ ਆਨੰਦ ਘਰ ਨਾਮ ਦੇ ਸਾਧੂ ਨੇ ਲਿਖਿਆ, ਪਰ ਮੈਨੂੰ ਇਸ ਤਰ੍ਹਾਂ ਜਾਪਦਾ ਕਿ ਉਹ ਅਰਥ ਠੀਕ ਨਹੀਂ ਹੈ। ਉਹ ਅਰਥ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਦੇ ਅਨੁਸਾਰ ਹੀ ਨਹੀਂ, ਸਮਿਅਕ ਨਹੀਂ। ਤੁਸੀਂ ਜਪਜੀ ਸਾਹਿਬ ਦਾ ਟੀਕਾ ਐਸਾ ਕਰੋ ਕਿ ਆਨੰਦ ਧਰਮ ਦੇ ਟੀਕੇ ਦੇ ਵਿੱਚ ਜਿਹੜੇ ਸ਼ੰਕੇ ਹਨ ਉਹ ਦੂਰ ਹੋ ਜਾਣ। ਤਾਂ ਭਾਈ ਸੰਤੋਖ ਸਿੰਘ ਜੀ ਨੇ ਉਸ ਸਾਧੂ ਆਨੰਦ ਧਰਮ ਦੇ ਟੀਕੇ ਦਾ ਜਵਾਬ ਲਿਖਿਆ। ਉਸ ਟੀਕੇ ਦਾ ਨਾਮ ਹੈ ਗਰਭਗੰਜਨੀ। ਸ੍ਰੀ ਜਪਜੀ ਸਾਹਿਬ ਦਾ ਟੀਕਾ ਹੈ, ਬਹੁਤ ਉੱਚੇ ਪਾਏ ਦਾ ਟੀਕਾ। ਹਰ ਇੱਕ ਅੱਜ ਕੱਲ੍ਹ ਜਿਹੜੇ ਨਵੇਂ ਵਿਦਵਾਨ ਨੇ ਉਹ ਤੋਂ ਪੜ੍ਹਿਆ ਵੀ ਨਹੀਂ ਜਾਣਾ। ਇਹੋ ਜਿਹੀ ਉਹਦੇ ਵਿੱਚ ਵਿਅੰਜਨਾਂ, ਅਭਲਿਖਣਾਂ ਅਤੇ ਅਲੰਕਾਰਾਂ ਦੀ ਭਾਈ ਸਾਹਿਬ ਨੇ ਵਰਤੋਂ ਕੀਤੀ ਹੈ ਕਵੀਰਾਜ ਸੰਤੋਖ ਸਿੰਘ ਜੀ ਨੇ, ਵੀ ਉਹ ਟੀਕਾ ਬਹੁਤ ਕੁਛ ਪਾਏਗਾ ਹੈ। ਉਹ ਹੁਣ ਛਪਿਆ ਵੀ ਮਾਰਕੀਟ 'ਚ ਮਿਲਦਾ, ਪੜ੍ਹਨਾ ਹੋਵੇ ਤਾਂ ਪੜ੍ਹ ਸਕਦੇ। ਉਸ ਟੀਕੇ 'ਚ ਭਾਈ ਸਾਹਿਬ ਨੇ ਜਪਜੀ ਸਾਹਿਬ ਜੀ ਦੇ ਬੜੇ ਸੁੰਦਰ ਸਮਿਅਕ ਅਰਥ ਗੁਰਮਤਿ ਸਿਧਾਂਤ ਅਨੁਸਾਰ ਕੀਤੇ ਹੋਏ। ਕਹਿੰਦੇ ਕਿ ਜਪਜੀ ਸਾਹਿਬ ਦਾ ਟੀਕਾ ਜਦੋਂ ਪੂਰਾ ਹੋਇਆ ਫਿਰ ਐਸਾ ਸੰਯੋਗ ਬਣਿਆ। ਸ੍ਰੀ ਰਾਮ ਚੰਦਰ ਜੀ ਦੀ ਜਿਹੜੀ ਕਥਾ ਵਾਲਮੀਕੀ ਰਮਾਇਣ ਸੀ ਉਹ ਸੰਸਕ੍ਰਿਤ ਵਿੱਚ ਸੀਗੀ, ਉਹ ਪੰਜਾਬੀ ਵਿੱਚ ਨਹੀਂ ਸੀ ਮਿਲਦੀ। ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਉਹਦਾ ਟਰਾਂਸਲੇਸ਼ਨ ਕੀਤਾ ਸੰਸਕ੍ਰਿਤ ਤੋਂ। ਉਹਨੂੰ ਫਿਰ ਬੜੇ ਸੋਹਣੇ ਢੰਗ ਵਿੱਚ ਕਵਿਤਾ ਵਿੱਚ ਅਤੇ ਗੁਰਮੁਖੀ ਅੱਖਰਾਂ ਵਿੱਚ ਲਿਖਿਆ। ਹਾਂਜੀ, ਵਾਲਮੀਕ ਜੀ ਦੇ ਗ੍ਰੰਥ ਦੀ ਜੋ ਕਥਾ ਸੀ ਉਹਨੂੰ ਚੰਗੀ ਤਰ੍ਹਾਂ ਸੁਣ ਕੇ ਪੜ੍ਹ ਕੇ, ਹਾਂਜੀ,
ਸੰਗਲ ਬਖੇਰ ਕੇ ਤਬ ਹਮ ਸਭ,
ਉਹਦੀ ਕਥਾ ਨੂੰ ਭਾਈ ਸਾਹਿਬ ਜੀ ਕਹਿੰਦੇ ਅਸੀਂ ਗੁਰਮੁਖੀ ਦੇ ਵਿੱਚ ਲਿਖਿਆ, ਚੰਦਾਂ ਬੰਦਾਂ ਵਿੱਚ ਲਿਖਿਆ, ਤਾਂ ਕਿ ਖਾਲਸਾ ਪੰਥ ਵੀ ਪੜ੍ਹ ਸਕੇ। ਹਾਂਜੀ,
ਰਾਮ ਕਥਾ ਪਾਵਨ ਵਿਸਤਾਰੀ,
ਸ੍ਰੀ ਰਾਮ ਚੰਦਰ ਜੀ ਦੀ ਇਹ ਕਥਾ ਨੂੰ ਵਾਲਮੀਕੀ ਨੇ ਬਹੁਤ ਪੁਰਾਣੇ ਜ਼ਮਾਨੇ 'ਚ ਲਿਖਿਆ ਸੀ, ਸੰਸਕ੍ਰਿਤ ਵਿੱਚ ਸੀ। ਬਾਹਮਣ ਲੋਕ ਪੜ੍ਹਾਉਂਦੇ ਨਹੀਂ ਸੀ ਸਿੱਖਾਂ ਨੂੰ, ਉਹ ਕਹਿੰਦੇ ਇਹਨਾਂ ਨੂੰ ਗਿਆਨ ਹੋ ਜਾਏਗਾ, ਪੜ੍ਹ ਲੈਣਗੇ, ਸਾਡੇ ਬਰਾਬਰ ਹੋ ਜਾਣਗੇ। ਅਤੇ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਨੇ ਬਹੁਤ ਸਾਰੇ ਗ੍ਰੰਥਾਂ ਦਾ ਟਰਾਂਸਲੇਸ਼ਨ ਜਿਹੜਾ ਸੀ ਉਹ ਪੰਜਾਬੀ 'ਚ ਕਰਾਇਆ ਸੀਗਾ, ਤਾਂ ਕਿ ਸਾਰਾ ਗਿਆਨ ਖਾਲਸੇ ਨੂੰ ਮਿਲ ਸਕੇ। ਹੁਣ ਵਾਲਮੀਕੀ ਰਾਮਾਇਣ ਦੀ ਕਥਾ ਕਵੀ ਸੰਤੋਖ ਸਿੰਘ ਜੀ ਨੇ ਟਰਾਂਸਲੇਸ਼ਨ ਕੀਤੀ। ਦਾਸ ਨੇ ਦੋ ਜਗ੍ਹਾ 'ਤੇ ਉਸ ਗ੍ਰੰਥ ਦੇ ਦਰਸ਼ਨ ਕੀਤੇ, ਇੱਕ ਤਾਂ ਪਟਿਆਲਾ ਯੂਨੀਵਰਸਿਟੀ ਵਿੱਚ, ਉੱਥੇ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਦਾ ਜਿਹੜਾ ਖਜ਼ਾਨਾ ਉਹਦੇ ਵਿੱਚ ਉਹ ਪਈ ਹੋਈ ਹੈ। ਇੱਕ ਉਹਦੀ ਕਾਪੀ ਬੁੱਢੇ ਦਲ ਦੇ ਜਿਹੜੇ ਤੋਸ਼ਾਖਾਨਾ ਨੇ ਉਹਦੇ ਵਿੱਚ, ਬੁੱਢੇ ਦਲ ਦੇ ਖਜ਼ਾਨੇ ਵਿੱਚ ਪਟਿਆਲੇ, ਪਹਿਲਾਂ ਦਮਦਮੇ ਸਾਹਿਬ ਹੁੰਦੀ ਸੀ, ਹੁਣ ਪਟਿਆਲੇ ਆ ਗਏ, ਉਹ ਕੋਠੀ ਭਾਈ ਸੰਤੋਖ ਸਿੰਘ ਨੇ ਲਿਖੀ ਹੋਈ। जन बालमी की रामायण कहते हैं वो बहुत सुंदर अक्षरों में भाई साहब ने लिखी गुरमुखी में बहुत का प्रचार होया ने दसवें पातशाह बारे बड़े सुंदर कवित लिखे उतारे बहुत कीते गए कवि जी ने कैथल में ग्रंथ लिखा सी वेदांत का ग्रंथ आत्मा ते परमात्मा की एकता वाला जिहड़ा ग्रंथ है सिद्धांत आत्मा का परमात्मा की एकता का विज्ञान है
आत्म को पुराण
उस ग्रंथ का ही नाम आत्म पुराण है संस्कृत ग्रंथ पंडित लोग सिखा पढ़ नहीं सी देंगे संस्कृत पढ़ाते भी नहीं सन कविराज संतोख सिंह ने आत्म पुराण की ट्रांसलेशन गुरमुखी अखर की है बड़ा सोहना ग्रंथ तैयार किया भाई वीर सिंह जी के खजाने शायद ग्रंथ से देहरादून विखे उन्होंने लाइब्रेरी है हो सकता उपी मिल जाए अभी तक छपया नहीं बहुत महंगा ग्रंथ है आत्म पुराण कवि जी ने वो लिखा है जो इस तरह कई साल होर ग्रंथ लिखद्या बीत गए मन में चाहना बनी गई कि गुरुआ का इतिहास नौ पातशाहियों का वह भी लिखिए जरूर मेरी रोज मन की इच्छा थी कि गुरु नौवें पातशाही वाहेगुरु जेड़े सतगुरु अंगद देव जी तो लैके दसवें पातशाह नौ गुरु साहब उन्होंने कथा भी छंदा बंदी से लिखनी चाहिए है मेरी रोज की अरदास महाराज सच्चे पातशाह गरीब नवाज कलगिया वाले पिता जी ने जान लिया सुन लिया अचानक ही सारा खजाना इकट्ठा हो गया कहते जो भाई राम कोई जी का ग्रंथ सी उन्होंने पोतियां 500 साथियों के ग्रंथ सन वो बीबी प्रधान जी जेडे भाई राम कोल जी की नौ से भाई राम कोल जी के पुत्र भाई मोहन सिंह जी महापुरुष हो रहे भी बाबा बुढ़ा शाह जी अठवीं पीढ़ी भाई मोहन सिंह बीबी प्रधान ब्याही हुई पटियाले के राजे आला सिंह की पोत्री आला सिंह की पुत्री जदों वापस आई सी मालवे देश पोतियां पटियाले ले आए पटियाले के बरनाले के खजाने के पोतियां सन भाई उदय सिंह साहब जी ने महाराजा करम सिंह ने कहा कि तुम्हें पोतियां कविराज संतोख सिंह जी को दे दो वो इतिहास उतों देख के लिखणगे पटियाले तो वो ग्रंथ जेडे अज तक किंतु परंतु करने वाले कहते ना कितों आया इतिहास कोई भी उठता पहले इतिहास होना ही नहीं चाहिए तब सभी इतिहास उन्होंने महापुरुषों ने जिन्होंने गुरुआ की सेवा की गुरुआ के कोल रहे गुरुआ के दर्शन किए उन्होंने लिखा हुआ है महाराजा पटियाला के कोलों भाई उदय सिंह कैथल पति लै गए उतों फिर के भाई संतोख सिंह जी ने ग्रंथ लिखे कुछ होर भी खजाना मिलया जड़िया चीजा भाई राम कोल के ग्रंथ में नहीं सी मिलती कित वो भी खजाना किमें प्रगट होया कि भाई संतोख सिंह जी गुरु के प्यार वाले उन्होंने घर एक अकाली निहंग सिंह जी आए तो भेलम सिंह त्यार पर त्यार शस्त्र वस्त्र पहने हुए कह लगे कवि सिंह जी प्रसादा छकाओ कवि जी ने बड़े प्रेम उन्होंने सिंह बीबी राम कौर जी सन वो भी बड़े नेतनेमी भजनीक सन उन्होंने प्रसादा बनाया तो कवि साहब ने निहंग सिंह जी ने प्रसादा छकाया क्या मां परसों कोई समा इतने ठहरो वो कह लगे फौजा के चाले में ही नहीं पर साडा एक खजाना अपन झोला कहने निहंग सिंह खजाना कह दें यह साडा खजाना रख लो ये थोड़े काम आ गए ये कह के तो किली के टांके चले गए बाद में कभी उन्होंने दर्शन नहीं हुए वो अगमी सिंह से कोई गुरु की शहीदी फौज से जो वो खजाना खोलिया ਉਹਦੇ ਵਿੱਚ ਬਹੁਤ ਸਾਰੇ ਪ੍ਰਸੰਨ ਗੁਰੂਆਂ ਦੇ ਜਿਹੜੇ ਗੁਪਤ ਸਨ ਉਹਦੇ ਵਿੱਚ ਲਿਖੇ ਹੋਏ। ਕਵੀਰਾਜ ਸੰਤੋਖ ਸਿੰਘ ਇੱਥੇ ਲਿਖ ਰਹੇ ਨੇ ਕਿ ਭਇਓ ਅਚਾਨਕ ਸੰਚੇ ਆਏ, ਸੰਚੇ ਵਾਲੇ ਇਕੱਠੇ ਖਜ਼ਾਨੇ ਜਿਹੜੇ ਨੇ ਇਤਿਹਾਸ ਦੇ ਅਚਾਨਕ ਹੀ ਪ੍ਰਗਟ ਹੋ ਗਏ। ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸਾਰੇ ਲੱਭ
ਗਿਆ।
ਸਤਿਗੁਰੂ ਜੀ ਆਪ ਚਾਹੁੰਦੇ ਸਾਰੇ ਕੰਮ ਹੋ ਜਾਂਦੇ, ਗੁਰੂ ਦੇ ਹੱਥ ਸਾਰਾ ਕੁਛ ਅਹਿਸਾਸ ਹੈ। ਕਵੀ ਜੀ ਕਹਿੰਦੇ ਬੰਦੇ ਦੇ ਵਾਸਤੇ ਮੇਰੇ ਵਾਸਤੇ ਸੀ। ਜਦੋਂ ਮਹਾਰਾਜ ਨੂੰ ਮਨਜ਼ੂਰ ਹੋਇਆ ਸਤਿਗੁਰੂ ਜੀ ਆਪ ਚਾਹਨਾ ਕੀਤੀ ਤੇ ਮੇਰੇ ਤੋਂ ਲਿਖਵਾ ਲਿਆ। ਸਾਡੇ ਮਨ ਦੇ ਵਿੱਚ ਇੱਛਾ ਹੋਈ ਤੇ ਸਾਰਾ ਜਸ ਵੇਖ ਕੇ ਸਾਰੇ ਗ੍ਰੰਥ, ਸਾਰੀਆਂ ਪੋਥੀਆਂ, ਸਾਰੇ ਮਹਾਂਪੁਰਸ਼ਾਂ ਬਜ਼ੁਰਗਾਂ ਦੇ ਬਿਆਨ ਜਿੱਥੋਂ ਜਿੱਥੋਂ ਇਕੱਠੇ ਕਰਨੇ ਸੀ ਕਰ ਲਏ। ਕਵੀ ਜੀ ਕਹਿੰਦੇ ਮੇਰੇ ਜਾ ਇਤਿਹਾਸ ਅਸੀਂ ਲਿਖਣਾ ਸ਼ੁਰੂ ਕੀਤਾ ਹੈ।
ਰਾਮ ਕੋਇਰ ਕੇ ਮੁਖ ਦੇ ਕਥਾ,
ਇਹ ਕਥਾ ਅਸੀਂ ਨਹੀਂ ਕਹਿ ਰਹੇ, ਇਹ ਭਾਈ ਰਾਮ ਕੋਇਰ ਜੀ ਦੇ ਮੁਖ ਤੋਂ ਨਿਕਲੀ ਹੋਈ ਗੰਗਾ ਹੈ। ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਵਜ਼ੀਰ ਬਾਬੇ ਬੁੱਢੇ ਸਾਹਿਬ ਦੀ ਸੱਤਵੀਂ ਪੀੜ੍ਹੀ ਬ੍ਰਹਮ ਗਿਆਨੀ ਮਹਾਂਪੁਰਸ਼ ਦੇ ਰਸਮਾਂ ਤੋਂ ਇਹ ਬਚਨ ਨਿਕਲੇ ਹਨ। ਇਹਨਾਂ ਦੇ ਮੁੱਖ ਤੋਂ ਹੀ ਅਸੀਂ ਕਥਾ ਸੁਣਾਵਾਂਗੇ। ਕਿਉਂਕਿ ਵੱਡਿਆਂ ਬਜ਼ੁਰਗਾਂ ਨੂੰ ਯਾਦ ਰੱਖਣਾ ਸਾਹਿਬ ਸਿੰਘ ਜੀ ਅੱਜ ਕੱਲ੍ਹ ਕੀ ਕਰਦੇ ਨੇ, ਚੋਰੀ ਕਰਦੇ ਨੇ, ਮਾਫ਼ ਕਰਨਾ। ਸੁਣ ਲਈ ਕਿਸੇ ਬਜ਼ੁਰਗ ਕੋਲੋਂ, ਕਿਸੇ ਸਿਆਣੇ ਕੋਲੋਂ, ਕਿਸੇ ਦੀ ਕਿਤਾਬ ਚੋਂ, ਕਿਸੇ ਦੇ ਗ੍ਰੰਥ ਚੋਂ ਪੜ੍ਹ ਲਈ, ਆਪਣਾ ਨਾਂ ਲਾ ਕੇ ਛਾਪ ਦਿੱਤੀ। ਇਹਨੂੰ ਕਹਿੰਦੇ ਨੇ ਕਵਿਤਾ ਦੇ ਚੋਰ, ਇਤਿਹਾਸ ਦੇ ਚੋਰ। ਸੁਣਨੀ ਕਿਸੇ ਕੋਲੋਂ, ਮਿਹਨਤ ਕਿਸੇ ਦੀ, ਤੇ ਉਹਦਾ ਨਾਂ ਨਹੀਂ ਲੈਣਾ ਮੁੜ ਕੇ। ਸਾਨੂੰ ਪਟਿਆਲੇ ਯੂਨੀਵਰਸਿਟੀ ਦੇ ਇਹੋ ਜਿਹੇ ਕਈ ਸੱਜਣ ਮਿਲੇ ਵੀ ਗੱਲਾਂ ਸਾਡੇ ਤੋਂ ਪੁੱਛੀ ਜਾਣੀਆਂ ਤੇ ਪੀ ਐਚ ਡੀ ਦੀ ਡਿਗਰੀ ਆਪਣੀ ਲੈ ਕੇ ਤੁਰਨੀਆਂ ਤੇ ਕਦੀ ਵੀ ਦੱਸਣਾ। ਆਪ ਉਹਨਾਂ ਨੇ ਗ੍ਰੰਥ ਵੇਖੇ ਹੀ ਨਹੀਂ, ਪਰ ਇਹ ਹਾਲਾਤ ਹੈ ਵੀ ਏਦਾਂ ਇਹਨੂੰ ਕਹਿੰਦੇ ਸਾਹਿਤ ਦੇ ਚੋਰ, ਇਤਿਹਾਸ ਦੇ ਚੋਰ। ਲਿਖਿਆ ਕਿਸੇ ਦਾ ਨਾਮ ਆਪਣਾ ਛਾਪ ਦੇਣਾ। ਕਈ ਰਾਜ ਸੰਤੋਖ ਸਿੰਘ ਜੀ ਇਹ ਗੱਲ ਨਹੀਂ ਕਰਦੇ, ਉਹ ਕਹਿੰਦੇ ਜਿਹਨਾਂ ਤੋਂ ਅਸੀਂ ਲਈ ਪਹਿਲਾਂ ਸ਼ੁਕਰਾਨਾ ਉਹਨਾਂ ਦਾ ਹੈ। ਧੰਨਵਾਦ ਸਹਿਤ ਭਾਈ ਰਾਮ ਗੋਇਲ ਜੀ ਦੇ ਮੂੰਹ ਤੋਂ ਸੁਣਾਵਾਂਗੇ, ਕਿਉਂਕਿ ਉਹਨਾਂ ਮਹਾਂਪੁਰਸ਼ਾਂ ਨੇ ਦਰਸ਼ਨ ਕੀਤੇ, ਉਹਨਾਂ ਨੇ ਕਮਾਈ ਕੀਤੀ, ਉਹਨਾਂ ਨੇ ਲਿਖਵਾਇਆ। ਅਸੀਂ ਉਹਨਾਂ ਦੇ ਲਿਖੇ ਨੂੰ ਇਹ ਨਹੀਂ ਕਹਾਂਗੇ ਵੀ ਇਹ ਮੇਰੀ ਖੋਜ ਹੈ, ਉਹ ਕਹਾਂਗੇ ਉਹਨਾਂ ਦੀ ਖੋਜ ਹੈ, ਉਹਨਾਂ ਤੋਂ ਸੁਣਿਆ, ਉਹਨਾਂ ਦਾ ਸ਼ੁਕਰਾਨਾ ਕਰਾਂਗੇ।
ਸ੍ਰੀ
ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਨ ਕਿਰਪਾਲ ਨੂੰ ਸਤਿਗੁਰੂ ਆ। ਜਦੋਂ ਮਹਾਰਾਜ ਪੰਜਾਬ ਦੇਸ਼ ਛੱਡ ਕੇ ਦੱਖਣ ਹਜ਼ੂਰ ਸਾਹਿਬ ਵੱਲ ਗਏ ਹਨ, ਭਾਈ ਰਾਮ ਕੋਇਲ ਜਦੋਂ ਨਾਲ ਸਨ ਦਮਦਮੇ ਸਾਹਿਬ, ਮਹਾਰਾਜ ਦੇ ਨਾਲ ਹੀ ਜਾਣਾ ਚਾਹੁੰਦੇ, ਵਿਛੜਨਾ ਨਹੀਂ ਸਨ ਚਾਹੁੰਦੇ। ਕਹਿਣ ਲੱਗੇ ਮਹਾਰਾਜ ਮੈਂ ਤਾਂ ਤੁਹਾਡੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦਾ, ਮੇਰਾ ਨਿਯਮ ਬਣਿਆ ਹੋਇਆ ਕਿ ਆਪ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਪ੍ਰਸ਼ਾਦਾ ਮੂੰਹ ਨੂੰ ਲਾਉਣਾ। ਭਾਈ ਰਾਮ ਕੋਲ ਦੇ ਨਿਯਮ ਸੀ, ਪਹਿਲਾਂ ਸ੍ਰੀ ਕਲਗੀਧਰ ਦੇ ਦਰਸ਼ਨ ਕਰਨੇ, ਫਿਰ ਪ੍ਰਸ਼ਾਦਾ ਛਕਣਾ। ਗੁਰੂ ਨਾਲ ਪਿਆਰ ਸੀ, ਤਨ ਮਨ ਹੋਏ ਨਿਹਾਲ, ਜਾਣ ਗੁਰੂ ਦੇਵਤਾ ਸਾਹਮਣੇ ਕਿ ਕਲਗੀਧਰ ਪਿਤਾ ਜੀ ਮਹਾਰਾਜ ਆਪ ਦੇ ਦਰਸ਼ਨਾਂ ਦਾ ਮੇਰਾ ਨਿਯਮ ਹੈ। ਸਤਿਗੁਰੂ ਜੀ ਦੇ ਮਨ ਦੀ ਜਾਣਦੇ ਸਨ, ਰਾਮ ਕੋਇਲ ਜੀ ਦੇ ਮਨ ਦੀ ਜਾਣ ਕਰਕੇ ਮੇਰੀ ਕਲਗੀ ਧਰਮਾਂ ਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਕਿਉਂ ਬੋਲੇ ਕਿ ਭਾਈ ਸਾਹਿਬ ਜੀ ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਨੂੰ ਰੋਜ਼ ਦਰਸ਼ਨ ਦੇਵਾਂਗੇ, ਪਰ ਸ਼ਰਤ ਇਹ ਹੈ ਤੁਹਾਨੂੰ ਸਿਤਾਰ ਖੇਡਣ ਲਈ ਜਾਣਾ ਪਵੇਗਾ। ਜਦੋਂ ਤੁਸੀਂ ਸ਼ਸਤਰ ਵਸਤਰ ਸਜਾ ਕੇ ਘੋੜੇ ਤੇ ਸਵਾਰ ਹੋ ਕੇ ਸਿਤਾਰ ਖੇਡਣ ਜੰਗਲ 'ਚ ਜਾਓਗੇ, ਉਦੋਂ ਸਾਡੇ ਦਰਸ਼ਨ ਤੁਹਾਨੂੰ ਸਿਤਾਰ ਖੇਡਦਿਆਂ ਦੇ ਹੋ
ਜਾਣਗੇ।
ਤੁਹਾਡੀ ਇਹ ਇੱਛਾ ਪੂਰੀ ਹੋਵੇਗੀ ਭਾਈ ਸਾਹਿਬ ਜੀ,
ਸਮੇਂ ਘਟ ਗਏ ਅਨੰਦ ਮਹਿ ਮਗਨ।
ਭਾਈ ਰਾਮ ਕੁਰਲ ਦੇ ਸਤਿਗੁਰਾਂ ਦਾ ਬਚਨ ਮੰਨ ਕੇ ਵਾਪਸ ਰਾਮਦਾਸ ਆ ਗਏ ਸੀ। ਮਹਾਰਾਜ ਜੀ ਸਭ ਚਲੇ ਗਏ ਸਨ। ਕੁਝ ਮਹਾਂਪੁਰਸ਼ਾਂ ਦਾ ਕਥਨ ਹੈ ਬਈ ਹਜ਼ੂਰ ਸਾਹਿਬ ਤੋਂ ਹੀ ਵਾਪਸ ਆਏ ਸਨ, ਪਰ ਜਿਹੜਾ ਇਤਿਹਾਸ ਸਾਡੇ ਕੋਲ ਪਹੁੰਚਦਾ ਹੈ ਉਹ ਇਹ ਹੈ ਵੀ ਰਾਮ ਕੁਰਲ ਸਾਹਿਬ ਜੀ ਬੁਰਹਾਨਪੁਰ ਤੱਕ ਗਏ ਸਨ। ਬੁਰਹਾਨਪੁਰ ਖੰਡਵਾ ਸਟੇਸ਼ਨ ਬੁਰਹਾਨਪੁਰ ਹਜ਼ੂਰ ਸਾਹਿਬ ਦੇ ਰਸਤੇ 'ਤੇ ਆਉਂਦਾ। ਗਵਾਲੀਅਰ ਤੋਂ ਅੱਗੇ ਝਾਂਸੀ, ਝਾਂਸੀ ਤੋਂ ਅੱਗੇ ਭੋਪਾਲ, ਭੋਪਾਲ ਤੋਂ ਅੱਗੇ ਖੰਡਵਾ ਹੈ, ਉਹਦੇ ਅੱਗੇ ਬੁਰਹਾਨਪੁਰ ਆਉਂਦਾ। ਉਹ ਬੁਰਹਾਨਪੁਰ ਜਿਹੜੀ ਜਗ੍ਹਾ ਹੈ ਉੱਥੇ ਦਸਵੇਂ ਪਾਤਸ਼ਾਹ ਦੇ ਸਥਾਨ ਹਨ, ਗੁਰਦੁਆਰੇ ਹਨ, ਜਿਹੜਾ ਗੁਰਦੁਆਰਾ ਬਾਹਰ ਜੰਗਲ 'ਚ ਅੱਗੇ ਜਾ ਕੇ ਬਣਿਆ ਹੋਇਆ ਹੈ। ਅਸਥਾਨ ਦਸਵੇਂ ਪਾਤਸ਼ਾਹ ਦਾ ਹੁਣ ਤਾਂ ਬੜਾ ਸੁੰਦਰ ਬਣ ਗਿਆ ਪਾਸੇ ਵਾਲੇ ਮਹਾਂਪੁਰਸ਼ਾਂ ਨੇ। ਉੱਥੋਂ ਭਾਈ ਰਾਮ ਕੁਰਲ ਜੀ ਨੂੰ ਵਾਪਸ ਜਾਣ ਦਾ ਹੁਕਮ ਹੋਇਆ ਸੀ, ਜਾਓ ਭਾਈ ਸਾਹਿਬ ਤੁਸੀਂ ਨਗਰ ਚਲੇ ਜਾਓ ਰਾਮਦਾਸ। ਜੇ ਤੁਸੀਂ ਦਰਸ਼ਨਾਂ ਦੀ ਗੱਲ ਕਰਦੇ ਹੋ, ਦਰਸ਼ਨ ਸਾਡੇ ਹੋਇਆ ਕਰਨਗੇ, ਸ਼ਿਕਾਰ ਖੇਡ ਦਿਆਂਗੇ। ਤੋ ਭਾਈ ਸਾਹਿਬ ਜੀ ਪਿੰਡ ਵਾਪਸ ਆ ਗਏ ਸੀ। ਕਲਗੀ ਧਰ ਦੇ ਚਰਨਾਂ ਪ੍ਰਤੀ ਪਿਆਰ ਲਗਨ ਉਹਨਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਸੀ। ਜਦੋਂ ਸਤਿਗੁਰਾਂ ਤੋਂ ਵਿਛੋੜਾ ਪਿਆ ਤੇ ਉਹ ਪ੍ਰੀਤ ਹੋਰ ਜ਼ਿਆਦਾ ਡੂੰਘੀ ਹੋ ਗਈ। ਜਦੋਂ ਸਤਿਗੁਰਾਂ ਤੋਂ ਵਿਛੜ ਕੇ ਸਰੀਰਕ ਤੌਰ ਤੇ ਦੂਰ ਹੋਏ, ਆਪਣੇ ਨਗਰ ਰਾਮਦਾਸ ਆ ਗਏ ਭਾਈ ਸਾਹਿਬ ਜੀ। ਆਪ ਜੀ ਨੇ ਸ਼ਿਕਾਰ ਦਾ ਨਿਯਮ ਬਣਾ ਲਿਆ, ਇਹ ਮਹਾਰਾਜ ਦਾ ਹੁਕਮ ਸੀ ਵੀ ਸ਼ਿਕਾਰ ਖੇਡੋਗੇ ਤੇ ਦਰਸ਼ਨ ਹੋਣਗੇ। ਭਾਈ ਸਾਹਿਬ ਜੀ ਸ਼ਿਕਾਰ ਖੇਡਣ ਨੂੰ ਰੋਜ਼ ਚੜ੍ਹਦੇ, ਤਿਆਰ ਵਰ ਤਿਆਰ ਹੋ ਕੇ ਘੋੜੇ ਤੇ ਸਵਾਰ ਹੋ ਕੇ ਬਾਹਰ ਜੰਗਲ ਵਿੱਚ ਜਾਂਦੇ ਨੇ, ਸ਼ਿਕਾਰ ਮਾਰਦੇ ਨੇ, ਸ਼ਿਕਾਰ ਖੇਡਦੇ ਨਾਲ ਦੇ ਸ੍ਰੀ ਕਲਗੀ ਧਰ ਪਿਤਾ ਜੀ ਦੇ ਦਰਸ਼ਨ ਭਾਈ ਸਾਹਿਬ ਜੀ ਨੂੰ ਹੁੰਦੇ ਨੇ। ਇੰਨਾ ਚਿਰ ਭਾਈ ਰਾਮ ਕੁਰਲ ਜੀ ਸੰਸਾਰ ਦੇ ਵਿੱਚ ਰਹੇ ਨੇ, ਇੱਕ ਘੱਟ 90 ਸਾਲ ਭਾਈ ਸਾਹਿਬ ਦੀ ਉਮਰ ਹੋਈ। ਭਾਈ ਰਾਮ ਕੁਰਲ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ 40-42 ਸਾਲ ਦੇ ਸਨ। ਬਹੁਤ ਲੰਮਾ ਸਮਾਂ ਬਾਅਦ ਭਾਈ ਸਾਹਿਬ ਦਾ ਸਰੀਰ ਰਿਹਾ, ਉਹਨਾਂ ਦੇ ਆਪ ਜੀ ਸ਼ਿਕਾਰ ਖੇਡਣ ਜਾਂਦੇ ਰਹੇ। ਇਸੇ ਨੇਮ 'ਚ ਪੱਕੇ ਰਹੇ ਨੇ ਭਾਈ ਸਾਹਿਬ ਜੀ, ਸ਼ਿਕਾਰ ਕਰਨ ਨੂੰ ਰੋਜ਼ ਜਾਂਦੇ ਹਨ। ਮਹਾਰਾਜ ਦਸਵੇਂ ਪਾਤਸ਼ਾਹ ਦੇ ਉੱਥੇ ਜੰਗਲ ਵਿੱਚ ਉਹਨਾਂ ਨੂੰ ਉਸੇ ਤਰ੍ਹਾਂ ਹੀ ਦਰਸ਼ਨ ਹੁੰਦੇ ਜਿਵੇਂ ਅਨੰਦਪੁਰ ਸਾਹਿਬ ਬਾਜਾਂ ਵਾਲੇ ਸਤਿਗੁਰੂ ਸ਼ਿਕਾਰ ਖੇਡਣ ਜਾਇਆ ਕਰਦੇ ਸਨ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭਾਈ ਰਾਮ ਕੁਰਲ ਜੀ ਨੂੰ ਆਪਣੇ ਸ਼ਿਕਾਰ ਖੇਡਣ ਦੇ ਦਰਸ਼ਨ ਦਾ ਬਚਨ ਕਰਕੇ ਅਬਚਰ ਨਗਰ ਹਜ਼ੂਰ ਸਾਹਿਬ ਚਲੇ ਗਏ, ਉੱਥੇ ਜਾ ਕੇ ਸੱਚਖੰਡ ਨੂੰ ਗਮਨ ਕਰ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੱਤਕ ਸੁਦੀ ਪੰਚਮੀ ਔਰ ਸਨ 1768 ਈਸਵੀ 1765 ਬਿਕਰਮੀ ਨੂੰ ਕਮਰ ਕਸਾ ਕਰ ਗਏ ਸੱਚੇ ਪਾਤਸ਼ਾਹ ਸੱਚਖੰਡ ਵੱਲ। ਤਾਂ ਸਤਿਗੁਰੂ ਦੇ ਬਾਅਦ ਹਜ਼ੂਰ ਸਾਹਿਬ ਜਿਹੜੇ ਸਿੰਘ ਸਨ ਉਹ ਬਹੁਤ ਵਿਆਕੁਲ ਹੋ ਗਏ। ਉਹ ਸਿੰਘ ਬਹੁਤ ਹੀ ਬੈਰਾਗੀ ਹੋ ਗਏ। ਕੁਝ ਹਜ਼ੂਰ ਸਾਹਿਬ ਰਹੇ, ਭਾਈ ਸੰਤੋਖ ਸਿੰਘ ਜੀ ਜਥੇਦਾਰ ਤੇ ਕੁਝ ਹੋਰ ਸਿੰਘ ਉੱਥੇ ਰਹੇ, ਤੇ ਬਾਕੀ ਸਿੰਘ ਕੋਈ ਪਟਨਾ ਸਾਹਿਬ ਚਲੇ ਗਏ, ਕੁਝ ਸ੍ਰੀ ਅੰਮ੍ਰਿਤਸਰ ਆ ਗਏ, ਕੁਝ ਮਾਤਾ ਜੀ ਨੂੰ ਦਿੱਲੀ ਠਹਿਰ ਗਏ। ਜਿਹੜੇ ਕਮਾਈਆਂ ਵਾਲੇ, ਬੰਦਗੀ ਵਾਲੇ, ਜਪੀ ਤਪੀ ਰਹਿਤ ਵਾਮ ਸਿੰਘ ਸਨ, ਦਸਵੇਂ ਪਾਤਸ਼ਾਹ ਜੀ ਦੇ ਨਿਕਟਵਰਤੀ ਸਿੰਘ ਸਨ, ਉਹਨਾਂ ਵਿੱਚੋਂ ਬਹੁਤ ਬੈਰਾਗੀ ਸਿੰਘ ਜਿਹੜੇ ਪ੍ਰੀਤਵਾਨ ਗੁਰੂ ਦੇ ਨਾਲ ਪਿਆਰ ਕਰਨ ਵਾਲੇ, ਜਿਨ੍ਹਾਂ ਦਾ ਇੱਕ ਘੜੀ ਨਾਲ ਮੇਰੇ ਉੱਤੇ ਤਾਂ ਕਾਲਯੁਗ ਹੋਤਾ, ਸਤਿਗੁਰੂ ਕਲਗੀ ਧਰ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ, ਉਹ ਸਿੰਘ ਸਰੀਰ ਭਾਈ ਰਾਮ ਕੁਰਲ ਸਾਹਿਬ ਬ੍ਰਹਮ ਗਿਆਨੀ ਦੇ ਕੋਲ ਰਾਮਦਾਸ ਆ ਗਏ। ਹੱਥ ਜੋੜ ਕੇ ਚਰਨਾਂ ਦੇ ਨਮਸਕਾਰ ਕੀਤੀ, ਭਾਈ ਸਾਹਿਬ ਰਾਮ ਕੁਰਲ ਜੀ ਨੂੰ ਮੱਥਾ ਟੇਕਿਆ, ਸਤਿਗੁਰਾਂ ਦੇ ਪਿਆਰੇ ਉਹ ਸਿੰਘ ਭਾਈ ਰਾਮ ਕੌਰ ਜੀ ਦੇ ਕੋਲ ਹੀ ਰਮਦਾਸ ਠਹਿਰ ਗਏ। ਬਹੁਤ ਪ੍ਰੇਮ ਬਹੁਤ ਸ਼ਰਧਾ ਰੱਖਣ ਵਾਲੇ ਸਿੰਘ ਸਨ ਉਹ ਪ੍ਰੇਮੀ। ਉਹ ਅੱਖਾਂ ਤੇ ਹੰਝੂ ਭਰ ਭਰ ਕੇ ਤੇ ਗਲਾ ਭਰਿਆ ਰਹਿੰਦਾ ਸੀ। ਅੱਖਾਂ ਚ ਉਹਨਾਂ ਦੇ ਜਲ ਚੱਲਦਾ ਰਹਿੰਦਾ ਸੀ। ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵੇਲੇ ਵੇ ਚੱਲੇ ਜੀਏ ਤੇ ਹਰ ਵੇਲੇ ਉਹ ਦਸਵੇਂ ਪਾਤਸ਼ਾਹ ਦੀ ਗੱਲਾਂ ਕਰਦੇ ਸੀ। ਭਾਈ ਰਾਮ ਕੋਈ ਜੀ ਕੋਲ ਬੈਠੇ ਕਹਿੰਦੇ ਸੀ, ਦੇਖੋ ਕਹਾਂ ਚਲਤ ਘਰ ਗਏ, ਦੇਖੋ ਭਾਈ ਸਾਹਿਬ ਜੀ ਅਕਾਲ ਪੁਰਖ ਪਰਮੇਸ਼ਵਰ ਨੇ ਕਿਹੋ ਜਿਹਾ ਜਾਮਾ ਧਾਰਨ ਕੀਤਾ ਸੀ, ਦਸਵੇਂ ਪਾਤਸ਼ਾਹ ਦੇ ਰੂਪ ਵਿੱਚ ਰਾਬੀ ਦੁਨੀਆਂ 'ਚ ਆਇਆ ਸੀ ਤੇ ਕਿਹੋ ਜਿਹੇ ਕੌਤਕ ਕਰਕੇ ਸਾਡੀਆਂ ਅੱਖਾਂ ਤੋਂ ਓਝਲ ਹੋ ਗਏ। ਇਹੋ ਜਿਹੇ ਘਮਸਾਨ ਦੇ ਜੰਗ, ਇਹੋ ਜਿਹੇ ਯੁੱਧ ਜਿਹੜੇ ਧਰਤੀ ਤੇ ਦੁਨੀਆਂ ਦਾ ਕੋਈ ਰਾਜਾ ਮਹਾਰਾਜਾ ਕੋਈ ਬਾਦਸ਼ਾਹ ਕੋਈ ਸੈਨਾਪਤੀ ਕੋਈ ਜੰਗੀ ਜਰਨੈਲ ਨਾ ਕਰ ਸਕਿਆ ਨਾ ਕਰ ਸਕੇ। ਦਸ ਦਸ ਲੱਖ ਦੇ ਮੁਕਾਬਲੇ ਤੇ ਚਾਲੀ ਚਾਲੀ ਸਿੰਘ, ਸਵਾ ਲੱਖ ਸੇ ਏਕ ਲੜਾਂ ਤਵੇ ਗੋਬਿੰਦ ਸਿੰਘ ਨਾਮ ਕਹਾਂ, ਇਹ ਕਰਾਮਾਤ ਨਹੀਂ ਤਾਂ ਹੋਰ ਕਿਆ ਹੈ, ਇਹ ਅਜੂਬਾ ਹੈ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਵਿਖਾਇਆ ਹੈ। ਲੱਖਾਂ ਵੈਰੀਆਂ ਨੂੰ ਸੰਘਾਰ ਕੇ, ਲੱਖਾਂ ਵੈਰੀਆਂ ਦੇ ਦੰਦ ਖੱਟੇ ਕਰਕੇ ਦਿੱਲੀ ਦਾ ਮੂੰਹ ਭੰਗ ਦਿੱਤਾ, ਲਾਹੌਰ ਦੀਆਂ ਜੜ੍ਹਾਂ ਪੁੱਟ ਦਿੱਤੀਆਂ, ਮੁਗਲਾਂ ਦੀ ਜੜ੍ਹ ਪੁੱਟ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਾਰੇ ਦਸਵੇਂ ਪਾਤਸ਼ਾਹ ਨੇ ਇੱਕ ਅਜੀਬ ਕੌਤਕ ਕੀਤਾ ਜਿਹਦਾ ਕੋਈ ਸੰਸਾਰ ਵਿੱਚ ਸੁਪਨਾ ਨਹੀਂ ਸੀ ਲੈ ਸਕਦਾ, ਕੋਈ ਖਿਆਲ ਨਹੀਂ ਸੀ ਕਰ ਸਕਦਾ ਕਿ ਮੁਗਲਾਂ ਦੀ ਜੜ੍ਹ ਕੌਣ ਪੁੱਟ ਸਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਮੁੱਠੀ ਭਰ ਖਾਲਸੇ ਤੋਂ ਐਡੇ ਵੱਡੇ ਕੰਮ ਕਰਵਾ ਦਿੱਤੇ। ਮਹਾਂ ਤੇਜਸਵੀ ਮਹਾਂ ਸੂਰਬੀਰ ਮਹਾਂ ਯੋਧਿਆਂ ਬਹਾਦਰਾਂ ਦਾ ਪੰਥ ਖਾਲਸਾ ਪ੍ਰਗਟ ਕੀਤਾ। ਹਾਂਜੀ ਦਸਵੇਂ ਪਾਤਸ਼ਾਹ ਨੇ ਯੁੱਧ ਦਾ ਚਾਹ ਕੱਢਿਆ ਨਹੀਂ, ਪੁੱਤਰਾਂ ਨੂੰ ਸ਼ਹੀਦ ਕਰਾ ਕੇ ਫਿਰ ਜੰਗ ਦੀ ਜਫਰਨਾਮੇ ਦੀ ਚਿੱਠੀ ਲਿਖੀ ਹੈ। ਔਰੰਗਜ਼ੇਬ ਨੂੰ ਕਹਿੰਦੇ ਤੂੰ ਕਾਰ ਅੱਜ ਹਮਾ ਹੀਰ ਤੇ ਦਰ ਗੁਜਾਸ ਹਲਾਲ ਸੁਬਰਦਨ ਬਾਸ਼ਟਮ ਸੀਰ ਦਾਸ। ਔਰੰਗਜ਼ੇਬ ਜਦੋਂ ਕੋਈ ਹੀਲਾ ਨਾ ਰਵੇ ਉਦੋਂ ਮਰਦ ਨੂੰ ਤਲਵਾਰ ਚੁੱਕਣੀ ਜਾਇਜ਼ ਹੈ, ਜੇ ਤੇਰਾ ਚਾਹ ਜੇ ਪੂਰਾ ਨਹੀਂ ਹੋਇਆ ਤਾਂ ਮੈਂ ਅਜੇ ਵੀ ਤਿਆਰ ਬਰ ਤਿਆਰ ਹਾਂ। ਕੀ ਕਹਿੰਦੇ ਨੇ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾ ਵੰਦ ਬਖਸ਼ਿੰਦੋ ਐਸਾ। ਔਰੰਗਜ਼ੇਬ ਮੇਰੇ ਕੋਲ ਕੋਈ ਨਾ ਸਾਜ ਹੈ ਨਾ ਬਾਜ ਹੈ ਨਾ ਫੌਜ ਹੈ ਨਾ ਫਰਸ਼ ਹੈ, ਮੇਰੇ ਕੋਲ ਖੁਦਾ ਦੀ ਆਸ ਹੈ, ਅਕਾਲ ਪੁਰਖ ਮੇਰੇ ਨਾਲ ਹੈ। ਫਿਰ ਗੁਰੂ ਗੋਬਿੰਦ ਸਿੰਘ ਲਿਖਦੇ ਨੇ, ਔਰੰਗਜ਼ੇਬ ਤੁਰਾ ਕਰ ਨਗਰ ਤੁਰਾ ਲਸ਼ਕਰ ਬਾਜ਼ਰ ਕੇ ਮਾਰਾ ਨਿਗਾਹ ਅਸਤ ਜੈਦਨ ਸ਼ੁਕਰ, ਤੇਰੀ ਨਿਗਾਹ ਹੈ ਆਪਣੀਆਂ ਫੌਜਾਂ ਤੇ, ਤੇਰੀ ਨਿਗਾਹ ਹੈ ਆਪਣੇ ਕਿਲਿਆਂ ਤੇ ਖਜ਼ਾਨਿਆਂ ਤੇ ਪੈਸੇ ਟਕੇ ਤੇ, ਮੇਰੀ ਨਿਗਾਹ ਇੱਕ ਅਕਾਲ ਪੁਰਖ ਦੇ ਸ਼ੁਕਰ। ਐਸੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਕੁਛ ਵਾਰ ਕੇ ਵੀ ਧਰਮ ਜਗਨ ਲਈ ਤਿਆਰ, ਐਸੇ ਦਸਮੇਸ਼ ਪਿਤਾ ਮੋਹ ਚ ਨਹੀਂ ਫਸੇ। ਅਭਿਮੰਨੀ ਨੂੰ ਮਰਿਆ ਸੀ ਮਹਾਭਾਰਤ ਦੇ ਯੁੱਧ ਵਿੱਚ ਤੇ ਅਰਜਨ ਦਾ ਧਨੁਸ਼ ਡਿੱਗ ਪਿਆ ਸੀ, ਅਰਜਨ ਮਹਾਬਲੀ ਯੋਧਾ ਰੋਣ ਲੱਗ ਪਏ ਸੀ, ਪਰ ਚਾਰੇ ਪੁੱਤਰ, ਪਹਿਲਾ ਪੁੱਤਰ ਸ਼ਹੀਦ ਹੋਇਆ, ਦੂਜੇ ਨੂੰ ਆਪਣੇ ਹੱਥੀਂ ਤੋੜ ਦਿੱਤਾ, ਇਹ ਗੁਰੂ ਗੋਬਿੰਦ ਸਿੰਘ ਦਾ ਹੀ ਜਿਗਰਾ ਸੀ। ਦੇਸ਼ ਮਾਤਰ ਵੀ ਮੋਹ ਨਹੀਂ ਹੋਇਆ। ਮੋਹ ਦਾ ਮਤਲਬ ਹੁੰਦਾ ਜਦੋਂ ਕਿਸੇ ਦਾ ਇਹੋ ਜਿਹਾ ਭਾਣਾ ਵਰਤ ਜਾਂਦਾ, ਕਿਸੇ ਦਾ ਧੀ ਪੁੱਤਰ ਚਲਾਣਾ ਕਰ ਜਾਂਦਾ, ਉਹਦੀ ਬੁੱਧੀ ਭਰਮਿਤ ਹੋ ਜਾਂਦੀ ਹੈ, ਉਹਨੂੰ ਸੁੱਝਦਾ ਕੁਛ ਨਹੀਂ, ਉਹ ਪਾਗਲਾਂ ਵਾਲੀਆਂ ਹਰਕਤਾਂ ਕਰਨ ਲੱਗ ਜਾਂਦਾ, ਉਹ ਆਪਣਾ ਆਪ ਗਵਾ ਲੈਂਦਾ। ਪਰ ਧੰਨ ਗੁਰੂ ਗੋਬਿੰਦ ਸਿੰਘ ਦਾ ਹੌਸਲਾ ਕਿੱਡਾ ਵੱਡਾ ਸੀ ਕਿ ਆਪ ਜੀ ਨੇ ਉਸ ਤੋਂ ਬਾਅਦ ਦੁਨੀਆਂ ਦਾ ਸਭ ਤੋਂ ਵਧੀਆ ਤੁਕ ਸ਼ਾਇਰੀ ਬਹੁਤ ਵਧੀਆ ਢੰਗ ਦਾ ਇੱਕ ਫਾਰਸੀ ਵਿੱਚ, ਅਜੇ ਵੀ ਈਰਾਨ ਵਿੱਚ ਚਲੇ ਜਾਓ, ਈਰਾਨ ਦੀਆਂ ਯੂਨੀਵਰਸਿਟੀਆਂ ਆਪਣੇ ਸਿਲੇਬਸ ਵਿੱਚ ਜਫਰਨਾਮਾ ਪੜ੍ਹਾਉਂਦੀਆਂ ਨੇ। ਉਹ ਕਹਿੰਦੇ ਫਾਰਸੀ ਭਾਸ਼ਾ ਤਾਂ ਈਰਾਨ ਦੀ ਹੈ, ਪਰ ਜੋ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਫਾਰਸੀ ਜੋ ਉਹ ਕਿਤੋਂ ਲੱਭਦਾ ਨਹੀਂ ਹੈ। ਉਹ ਦੇਖੋ ਲਿਖਿਆ ਵੀ ਥੋੜ੍ਹੇ ਦਿਨ ਬਾਅਦ, ਜਦੋਂ ਮਹਾਰਾਜੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਦੋ ਢਾਈ ਮਹੀਨੇ ਬਾਅਦ ਜਫ਼ਰਨਾਮਾ ਲਿਖਿਆ। ਜਿਸ ਪਿਓ ਦੇ ਪੁੱਤਰ ਚਾਰੇ ਗੁਜ਼ਰ ਗਏ ਹੋਣ ਜਾਂ ਸ਼ਹੀਦ ਹੋ ਗਏ ਹੋਣ ਤੇ ਉਹ ਐਡੀ ਵੱਡੀ ਸ਼ਾਇਰੀ ਲਿਖ ਰਿਹਾ ਹੋਵੇ ਤੇ ਉਹਦੇ ਚ ਬੜੀ ਹੌਸਲੇ ਵਾਲੀ ਗੱਲ ਬੁਲੰਦੀ ਵਾਲੀ ਹੋਵੇ, ਇਹ ਕੋਈ ਕਰਾਮਾਤ ਤੋਂ ਘੱਟ ਨਹੀਂ। ਇਹ ਗੁਰੂ ਗੋਬਿੰਦ ਸਿੰਘ ਦੀ ਸ਼ਕਤੀ ਹੈ ਕਿ ਉਹ ਇੱਕ ਆਮ ਇਨਸਾਨ ਨਹੀਂ ਹਨ, ਉਹਨਾਂ ਦੀ ਰੂਹਾਨੀ ਪਾਵਰ ਹੈ, ਉਹ ਇਲਾਹੀ ਜੋਤ ਹਨ, ਉਹ ਨਿਰੰਕਾਰੀ ਸ਼ਕਤੀ ਹਨ, ਅਕਾਲ ਪੁਰਖ ਵਾਹਿਗੁਰੂ ਦਾ ਉਹ ਸਰੂਪ ਹਨ।
ਮਹਾਂਵੀਰ ਸਤਿਗੁਰਾਂ ਨੇ ਘਰ ਖੋਲਿਓ,
ਮਹਾਂਵੀਰ ਯੋਧੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਸ਼ਤਰੂਆਂ ਦੇ ਘਰਾਂ ਚ ਜਿਹੜੇ ਹਿੰਦੁਸਤਾਨ ਦੀ ਜਿੱਤ ਨੂੰ ਲੁੱਟਦੇ ਸਨ, ਹਿੰਦੁਸਤਾਨ ਦੇ ਘਰਾਂ ਵਿੱਚ ਸਿਆਪੇ ਪਵਾਉਂਦੇ ਸਨ, ਉਹਨਾਂ ਦੇ ਘਰਾਂ ਦੇ ਸਿਆਪੇ ਪਵਾ ਦਿੱਤੇ।
ਆਪਣੀ
ਕੋਈ ਕਰਾਮਾਤ ਆਪਣੀ ਸ਼ਕਤੀ ਨਹੀਂ ਦਿਖਾਈ, ਆਮ ਸਧਾਰਨ ਮਨੁੱਖੀ ਕਰਮੇ ਜੋ ਕਰਨਾ ਹੁੰਦਾ ਓਦਾਂ ਹੀ ਕੀਤਾ। ਆਪਣੀ ਕੋਈ ਕਰਾਮਾਤ ਆਪਣੀ ਕੋਈ ਸ਼ਕਤੀ ਨਹੀਂ ਦਿਖਾਈ, ਕਰ ਸਕਦੇ ਸਨ, ਕੀਤਾ ਨਹੀਂ। ਭਾਣਾ ਮਰਨ ਦੀ ਜਾਤ ਆਪਣੇ ਖਾਲਸੇ ਨੂੰ ਸਫਾਈ ਹੈ। ਐਡਾ ਉਤਸ਼ਾਹ, ਐਡਾ ਹੌਸਲਾ ਸੰਸਾਰ ਵਿੱਚ ਕਿੰਨਾ ਕਾਲਾ ਕਦੇ ਕਿਸੇ ਦਾ ਹੋਇਆ ਨਹੀਂ ਜਿੱਡਾ ਸਹਿਬੇ ਕੁਮਾਰ ਮਹਾਂਬਲੀ ਯੋਧੇ ਸੂਰਬੀਰ ਦੇਵ ਤੇਗ ਦੇ ਧਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੋਇਆ। ਹੌਸਲਾ ਕਿਸੇ ਨੂੰ ਦਿਖਾਇਆ ਨਹੀਂ, ਕੋਈ ਕਰ ਨਹੀਂ ਸਕਿਆ ਇਹ ਤਾਂ ਜਿਸ ਤਰ੍ਹਾਂ ਸ੍ਰੀ ਕਲਗੀ ਧਰ ਜੀ ਕਰ ਗਏ ਹਾਂ। ਹਿੰਦੁਸਤਾਨ ਦਾ ਉਹ ਬਾਦਸ਼ਾਹ ਔਰੰਗਜ਼ੇਬ ਜਿਹਦਾ ਚੜ੍ਹਦੇ ਤੋਂ ਸਿਰ ਤੇ ਤੱਕ ਰਾਜ ਜੋ ਸਾਰੇ ਦੇਸ਼ਾਂ ਦਾ ਰਾਜਾ ਮਹਾਰਾਜਾ ਬਾਦਸ਼ਾਹ ਸੀ,
ਪੰਜਾਹ ਹਜ਼ਾਰ
ਛੋਟੀਆਂ ਤੋਪਾਂ ਸਨ ਔਰੰਗਜ਼ੇਬ ਦੇ ਕੋਲ। ਉਹ ਔਰੰਗਜ਼ੇਬ ਵੀ ਸਾਹਮਣੇ ਪੜ ਨਹੀਂ ਸਕਿਆ, ਉਹਨੂੰ ਵੀ ਧੂੜ ਚਟਾ ਦਿੱਤੀ, ਉਹਨੂੰ ਵੀ ਨੱਕੀ ਚਣੇ ਚਵਾ ਦਿੱਤੇ ਦਸਵੇਂ ਪਾਤਸ਼ਾਹ ਨੇ। ਜਿਹੜੀ ਰਾਤ 22 ਧਾਰ ਦੇ ਰਾਜਿਆਂ ਦੀ 1,57,000 ਫੌਜ ਪਹਾੜੀ ਰਾਜਿਆਂ ਦੀ ਉਦੋਂ ਆਈ ਸੀ ਜਦੋਂ ਭਾਈ ਬਚਿੱਤਰ ਸਿੰਘ ਨੇ ਹਾਥੀ ਮਾਰ ਕੇ ਭਜਾਇਆ ਸੀ। ਇਹੋ ਜਿਹੀਆਂ ਫੌਜਾਂ ਤੁਰਕਾਂ ਦੀਆਂ ਤੇ ਪਹਾੜੀ ਰਾਜਿਆਂ ਦੀਆਂ ਖਪਾ ਕੇ ਰੱਖ ਦਿੱਤੀਆਂ। ਸੂਬੇ ਲਾਹੌਰ ਪਿਸ਼ੌਰ ਵਰਗੇ ਸਭ ਖਪਾ ਕੇ ਰੱਖ ਦਿੱਤੇ। ਜਿਸ ਗੁਰੂ ਗੋਬਿੰਦ ਸਿੰਘ ਦਾ ਤੇਜ ਕੋਈ ਚੱਲ ਨਹੀਂ ਸਕਿਆ, ਜਿਹਨਾਂ ਰਾਜਿਆਂ ਦੇ ਅੱਗੇ ਦੁਨੀਆਂ ਝੁਕਦੀ ਸੀ ਉਹ ਗੁਰੂ ਗੋਬਿੰਦ ਸਿੰਘ ਦੇ ਝੁਕ ਗਏ ਸਾਰੇ। ਉਸ ਔਰੰਗਜ਼ੇਬ ਤੋਂ ਇੰਨੀ ਦੁਨੀਆਂ ਮੱਕੇ ਤੱਕ ਦੁਨੀਆਂ ਡਰਦੀ ਸੀ, ਚੀਨ ਦਾ ਬਾਦਸ਼ਾਹ ਔਰੰਗਜ਼ੇਬ ਤੋਂ ਡਰਦਾ ਸੀ, ਪਰ ਗੁਰੂ ਗੋਬਿੰਦ ਸਿੰਘ ਨੇ ਉਸ ਔਰੰਗਜ਼ੇਬ ਨੂੰ ਵੀ ਉਹਦੇ ਨਕੇਲ ਪਾ ਕੇ ਉਹਨੂੰ ਕੋਲੋਂ ਉਹਨੇ ਮਾਫ਼ੀਨਾਮਾ ਲਿਖਿਆ। ਸਾਸਨ ਦੀ ਪੰਧ ਨਾਮਾ ਅਜੇ ਵੀ ਅਲੀਗੜ੍ਹ ਯੂਨੀਵਰਸਿਟੀ 'ਚ ਪਿਆ ਹੈ। ਉਹ ਕਹਿੰਦਾ ਮੈਂ ਦੁਨੀਆਂ ਦੇ ਬੜੇ ਪਾਪ ਕੀਤੇ, ਗਲਤੀਆਂ ਹੋਈਆਂ ਮੇਰੇ ਤੋਂ। ਗੁਰੂ ਸਾਹਿਬ ਦਾ ਜਫ਼ਰਨਾਮਾ ਪੜ੍ਹ ਕੇ ਔਰੰਗਜ਼ੇਬ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਸੀ। ਇਹੋ ਜਿਹੇ ਦਸਵੇਂ ਪਾਤਸ਼ਾਹ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਸਿੰਘਾਂ ਨੂੰ ਨਾਲ ਲੈ ਕਰਕੇ ਗੁਰੂ ਸਾਹਿਬ ਤੋਂ ਵੱਡਾ ਬਲੀ ਕੋਈ ਹੋਰ ਹੋ ਨਹੀਂ ਸਕਦਾ।
ਇਸ ਕਲਗੀ ਧਰ ਕੇ ਕਹੀਏ
ਭਾਈ ਰਾਮ ਕੁਰਨ ਜੀ, ਸਾਨੂੰ ਉਸ ਬਾਜਾਂ ਵਾਲੇ ਦੀ ਕਥਾ ਸੁਣਾਓ। ਹਾਲਾਂਕਿ ਉਹ ਸਿੰਘ ਵੀ ਨਾਲ ਰਹੇ ਸਨ ਦਸਵੇਂ ਪਾਤਸ਼ਾਹ ਦੇ, ਭਾਈ ਸਾਹਿਬ ਸਿੰਘ ਵਗੈਰਾ, ਪਰ ਉਹ ਕਹਿੰਦੇ ਸਾਨੂੰ ਤੁਸੀਂ ਉਹਨਾਂ ਦੇ ਹੋਰ ਬਚਨ ਸੁਣਾਇਆ ਕਰੋ, ਸਾਡਾ ਮਨ ਤਾਂ ਠੰਡਾ ਹੁੰਦਾ। ਬੜੇ ਬੈਰਾਗੀ ਸਿੰਘ ਸਨ, ਉਹਨਾਂ ਸਿੰਘਾਂ ਨੂੰ ਭਾਈ ਰਾਮ ਕੁਰਨ ਦੀ ਕਥਾ ਸੁਣਾ ਰਹੇ ਹਨ। ਆਪਾਂ ਸਾਰੇ ਅਗਲੇ ਪ੍ਰਕਰਨਾਂ ਦੇ ਸਰਵਣ ਕਰਾਂਗੇ ਸਮੇਂ ਦੇ ਨਾਲ। ਆਏ ਪ੍ਰਸਰਨਾਗਤੀ ਕਿਰਪਾ। Thank you.